ਸੱਤ ਸਰੂਪ ਰਿੜੇ ਜਿਨ ਮਾਨਿਆ ਕਰਨ ਕਰਾਵਣ ਤਿੰਨੀ ਮੂਲ ਬਣਿਆ।
ਸੱਤ ਸਰੂਪ ਰਿੜੇ ਜਿਨ ਮਾਨਿਆ, ਅਸਲ ਦੇ ਵਿੱਚ ਜੋ ਸੱਤ ਹੈ ਉਹ ਹਿਰਦੇ ਚ, ਸੱਤ ਸਰੂਪ ਜਿਹੜਾ ਹੈਗਾ ਉਹ ਹਿਰਦੇ ਚ ਅੰਦਰ, ਬਾਹਰ ਸੱਤ ਸਰੂਪ ਕਿਤੋਂ ਵੀ, ਬਾਹਰ ਤਾਂ ਮਾਇਆ ਹੈ ਝੂਠ ਹੈ ਸਾਰੀ, ਦੇਖੋ ਸੱਚ ਅੰਦਰ ਹੈ ਮਾਇਆ ਬਾਹਰ, ਅੱਖਾਂ ਨੂੰ ਨਹੀਂ ਦਾ ਅਸਲ ਦੇ ਵਿੱਚ ਤਾਂ ਸੱਚ ਬਾਹਰ ਵੀ ਹੈ, ਉਹ ਸਾਨੂੰ ਅੱਖਾਂ ਨਹੀਂ ਦਾ ਸਾਡੇ ਗਿਆਨ ਅੰਦਰਾਂ ਦੀ ਪਕੜ ਤੋਂ ਪਰੇ ਹੈ, ਤਾਂ ਸੁੱਖ ਸਾਗਰ ਜੇ ਭਵ ਸਾਗਰ, ਬਾਅਦ ਚ ਇਹ ਹੋਣਾ ਵੀ ਸੁੱਖ ਸਾਗਰ ਦੇ ਵਿੱਚ ਭਵ ਸਾਗਰ ਹੈ, ਉਹ ਪਰ ਇਸ ਵਕਤ ਅਸੀਂ ਹਿਰਦੇ 'ਚ ਤਾਂ ਕਹਿ ਰਹੇ ਹਾਂ ਕਿ ਸੱਤ ਸਰੂਪ ਹਿਰਦੇ ਕੌਮਾਂ ਇੱਥੇ ਲਾਉਂਦੀ ਜਿਨ ਮੰਨ, ਜਿਹੜਾ ਹਿਰਦੇ 'ਚ ਮੰਨ ਕੇ ਚੱਲੂ ਨਾ ਸੱਤ ਸਰੂਪ ਨੂੰ ਪਹਿਲੀ ਸਟੇਜ ਵਿੱਚ, ਕਰਨ ਕਰਾਵਣ ਤੈਨੂੰ ਮੂਲ ਪਛਾਣਿਆ, ਉਹ ਕਰਨ ਕਰਾਵਣ ਨੂੰ ਮੂਲ ਪਛਾਣੂ, ਉਹ ਜਿਹੜਾ ਅੰਦਰ ਹੈ ਜਦ ਉਹਨੇ ਚਲਿਆ ਜਾਣਾ ਜਦ ਇਹ ਢਹਿਢੇਰੀ ਹੋ ਜਾਣਾ ਸਰੀਰ, ਸਰੀਰ ਨੂੰ ਬਣਾਉਣ ਵਾਲਾ, ਸਿਰ ਨੂੰ ਚਲਾਉਣ ਵਾਲਾ, ਸਰੀਰ ਦਾ ਕਾਰਨ, ਉਹਦੇ ਵਾਸਤੇ ਸਰੀਰ ਸੀਗਾ ਇਹ ਤਿਆਰ ਹੋਇਆ, ਉਹਦੀ ਕਮੀ ਨੂੰ ਪੂਰਾ ਕਰਨ ਵਾਸਤੇ ਬਣਵਾਇਆ ਵੀ ਪਰਮੇਸ਼ਰ ਨੇ, ਉਹ ਤਾਂ ਹੀ ਸੀ, ਸਾਹ ਵੀ ਉਹ ਆਪ ਹੀ ਲੈਂਦਾ ਸੀ, ਵਰਤਦਾ ਵੀ ਆਪ ਹੀ ਸੀ, ਮਨ ਵੀ ਉਹਦਾ ਹੀ ਸੀ, ਅਸਲ 'ਚ ਮਨ ਕਿਹੜਾ ਕਿਸੇ ਦਾ ਵਿਗੜਨਾ ਸੀ, ਜਦ ਕਹਿੰਦਾ ਮਨ ਨਹੀਂ ਚਾਹੁੰਦਾ ਮੇਰਾ, ਅਸਲ 'ਚ ਮੈਂ ਉਹ ਨਹੀਂ ਚਾਹੁੰਦਾ, ਇਹ ਭਾਸ਼ਾ ਦਾ ਹੀ ਫਰਕ ਹੈ। ਜਦ ਅਸੀਂ ਕਰਾਵਣ ਕਹਿੰਦੇ ਹਾਂ, ਕਰਾਵਣ ਅਸੀਂ ਮਨ 'ਤੇ ਨਹੀਂ ਕਰਾਵਣ, ਕਰਾਵਣ ਸਰੀਰ 'ਤੇ ਹੈ, ਸਰੀਰ ਜੋ ਕੁਛ ਕਰ ਰਿਹਾ ਅੰਤਰ ਆਤਮਾ ਕਰਾ ਰਹੇ, ਜੀਵ ਆਤਮਾ ਤਾਂ ਕਰਵਾ ਰਹੀ ਹੈ ਤਾਂ ਕਰ ਰਿਹਾ, ਇਸ ਕਰਕੇ ਸਰੀਰ ਨੂੰ ਕੋਈ ਗਲਤੀ ਨਹੀਂ, ਅੰਤਰ ਬੇੜਾ ਤੇਰੇ ਜੀਵ ਲਿਚ, ਅਗਰ ਸਰੀਰ ਔਰ ਜੀ, ਸਰੀਰ ਔਰ ਜੀ ਦੀ ਉਹ ਗੱਲ ਹੈ, ਮਨ ਤਾਂ ਸਰੀਰ ਨੂੰ ਕਹਿ ਰਹੇ ਹਾਂ, ਜੇ ਅਸੀਂ ਮਨ ਕਹਿ ਰਹੇ ਹਾਂ ਤਾਂ ਸਰੀਰ ਨੂੰ ਕਹਿ ਰਹੇ ਹਾਂ, ਹਾਂ ਮਨ ਮਾਇਆ ਦੀ ਜਿਹੜੀ ਸਰੀਰ ਦੀ ਇੱਛਾ ਉਹੀ ਮਨ ਦੀ ਇੱਛਾ, ਸਰੀਰ ਦੀ ਲੋੜ ਹੈ ਮਨ ਦੀ ਇੱਛਾ, ਮਨ ਦੀ ਭੁੱਖ ਹੈ ਉਹ ਤਾਂ ਕੁਛ, ਸਰੀਰ ਦਾ ਰਿਪ੍ਰੈਜੈਂਟੇਟਿਵ ਮਨ,
ਇਹ ਸਰੀਰ ਦਾ ਮਿਲਿਆ ਜਦ ਕਹਿ ਤੂੰ ਮਨ ਨੂੰ ਸਮਝ,
ਹਾਂ ਉੱਥੇ ਮਨ ਨੂੰ ਸਮਝ,
ਇਹ ਸਰੀਰ ਦਾ
ਮਿਲਿਆ ਹਰ ਤੋਂ ਮੈਂ ਜੋਤ ਧਰੀ, ਉਹ ਸਰੀਰ ਨੂੰ ਤਾਂ ਹੁਣ ਸੰਬੋਧਨ ਹੋ ਹੀ ਨਹੀਂ ਸਕਦਾ, ਸਰੀਰ ਦਾ ਠੇਕੇਦਾਰ ਬਣਿਆ ਹੋਇਆ ਆਪਾਂ ਠੇਕੇਦਾਰ ਕਹਿ ਲੈਂਦੇ
ਹਾਂ,
ਉਹਨੂੰ ਸੰਬੋਧਨ, ਉਹ ਠੇਕੇ ਕੰਮ ਕਰਦਾ, ਠੇਕੇਦਾਰ ਨੂੰ ਪਿੱਛੋਂ ਸਪਲਾਈ ਤਾਂ ਉਹਦੀ ਹੈ ਜਿਹੜਾ ਮਾਲਕ ਹੈ ਪਿੱਛੇ, ਠੇਕੇਦਾਰ ਕੰਮੇ ਕਰਦਾ, ਠੇਕੇਦਾਰ ਨੇ ਜੋ ਵੀ ਕੁਛ ਕਰਨਾ ਪਿੱਛੋਂ ਆਪਣਾ ਕਮਿਸ਼ਨ ਲੈਣਾ, ਲੇਬਰ ਲੈਣਾ, ਉਹ ਲੈਣੀ ਹੈ, ਇੰਤਜ਼ਾਮ ਇਹ ਕਰਨਾ, ਬਾਕੀ ਪੈਸਾ ਤਾਂ ਮਾਲਕ ਦਾ ਖਰਚ ਹੁੰਦਾ, ਚਾਹੇ ਮਕਾਨ ਦਾ ਮਾਲਕ ਹੈ ਚਾਹੇ ਸਰਕਾਰ ਮਾਲਕ ਹੈ, ਜਿਹਦਾ ਕੰਮ ਹੈ, ਜਿਹਦਾ ਕੰਮ ਕਰ ਰਿਹਾ ਠੇਕੇਦਾਰ, ਚਿੰਤਾ ਦਾ ਅਸਲ ਜੋ ਨੂੰ ਹੈ ਠੇਕੇਦਾਰ ਨੂੰ ਕਹਿੰਦੀ ਚਿੰਤਾ, ਠੇਕੇਦਾਰ ਨੇ ਚਿੰਤਾ ਜ਼ਿਆਦਾ ਲੈ ਲਈ ਬੇਮਤਲਬ ਦੀ, ਉਹ ਬੇਮਤਲਬ ਦੀ ਚਿੰਤਾ ਤੋਂ ਹੀ ਠੇਕੇਦਾਰ ਨੂੰ ਕਿਹਾ ਵੀ ਤੈਨੂੰ ਕਹਿੰਦਾ ਫਿਕਰ ਮੰਗਦਾ, ਉਹ ਮਾਲਕ ਦਾ ਸ਼ਹਿਰ ਬਣ ਰਿਹਾ, ਮਾਲਕ ਦਾ ਸਾਰਾ ਕੁਛ ਪ੍ਰੋਜੈਕਟ ਹੈ, ਪਲੈਨ ਹੈਗਾ, ਮਾਲਕ ਨੂੰ ਚਿੰਤਾ ਤੂੰ ਤਾਂ ਜਿਹੋ ਜਿਹਾ ਮਾਲ ਆਉਂਦਾ ਬਣਾਈ, ਹਾਂ ਠੱਪ ਕਰਦਾ ਬਾਈ, ਜਦ ਲੋ ਬਣਾਓਗੇ ਜਦ ਆਜੂਗਾ ਉਹਨਾਂ ਦਾ ਚੱਲ ਪਊਗਾ, ਚਿੰਤਾ ਕਰੀ ਹੈ। ਹਾਂਜੀ,
ਸੱਤ ਸਰੂਪ ਰਿਹਾ ਜਿਨ ਮਨ ਕਰਨ ਕਰਾਵਣ ਤਿੰਨੀ ਮੂਲ ਪਛਾਣ,
ਉਹ ਕਰਨ ਕਰਾਵਣ ਨੂੰ ਮੂਲ ਨੂੰ ਪਛਾਣ ਸਕਦਾ ਕਿਉਂਕਿ ਉਹ ਅੰਦਰ ਹੈ, ਕਰਨ ਕਰਾਵਣ ਵਾਲਾ ਅੰਦਰੋਂ ਹੀ ਨਿਕਲ ਜਾਣਾ, ਅੰਦਰੋਂ ਨਿਕਲਣ ਦਾ ਤਾਂ ਪਤਾ ਲੱਗਣਾ, ਹਾਰਟ ਬੰਦ ਹੋ ਜਾਣਾ, ਸਾਹ ਆਉਣਾ ਬੰਦ ਹੋ ਜਾਣਾ, ਸਾਹ ਆਉਣਾ ਬੰਦ ਹੋ ਗਿਆ, ਹਾਰਟ ਚੱਲਣਾ ਬੰਦ ਹੋ ਗਿਆ, ਅੰਦਰੋਂ ਹੀ ਬੰਦ ਹੋਇਆ ਨਾ, ਸਾਹ ਆਉਣਾ ਬੰਦ ਹੋਇਆ ਜਾਂ ਹਾਰਟ ਚੱਲਣਾ ਬੰਦ, ਅੰਦਰੋਂ ਹੀ ਹੋਇਆ ਨਾ, ਬਾਹਰ ਕੋਈ ਸਾਹ ਨੂੰ ਚਲਾ ਨਹੀਂ ਸਕਦਾ, ਬਾਹਰੋਂ ਨਾ ਹਾਰਟ ਨੂੰ ਬਾਹਰੋਂ ਕੋਈ ਚਲਾ ਰਿਹਾ, ਇਸ ਕਰਕੇ ਇੱਥੋਂ ਅਸੀਂ ਅੰਦਰੋਂ ਹੀ ਸਮਝ ਲਾਂਗੇ ਵੀ ਕਾਰਨ ਕਰਾਵਣ ਪਾਈ ਹੁੰਦੀ ਸੀ, ਇੱਥੋਂ ਅਸੀਂ ਲੈ ਕੇ ਚੱਲਾਂਗੇ ਵੀ ਅੰਦਰ ਉਹ ਮੂਲ ਨੂੰ ਪਛਾਣ ਲੈਂਦਾ ਵੀ ਇਹ ਸਰੀਰ ਕੁਛ ਨਹੀਂ ਕਰਦਾ, ਜਨਤਾ ਅੱਗੇ ਬਸ ਉਹ ਗੱਲ ਪਛਾਣ ਲਓ ਭਾਈ ਇਹ ਸਰੀਰ ਦੇ ਬਸ ਕੁਛ ਨਹੀਂ, ਇਹ ਤਾਂ ਹੈ ਜਿਹੜੀ ਇਹਨੂੰ ਚੱਕੀ ਫਿਰਦੀ ਹੈ, ਇਹ ਤਾਂ ਕੁਛ ਕਰਾ ਰਹੀ ਹੈ, ਉਹ ਪਛਾਣ ਲੈਂਦਾ। ਨਹੀਂ ਤਾਂ ਫਿਰ ਮੂਰਤੀ ਦਾ ਹੀ ਕਰਦੇ ਨੇ ਲੋਕ, ਸਰੀਰ ਨੂੰ ਸਭ ਕੁਛ ਮੰਨ ਕੇ ਆਤਮਾ ਨੂੰ ਛੱਡ, ਜਿਹਨੇ ਆਤਮਾ ਨੂੰ ਨਹੀਂ ਪਛਾਣਿਆ ਮੂਰਤੀ ਪੂਜਾ ਉਹ ਕਰਦਾ। ਕਹਿਣ ਦਾ ਮਤਲਬ ਇਹ ਹੈ ਜਿਹਨੇ ਕਰਨ ਕਰਾਵਣ ਹਾਰ ਮੂਲ ਨਹੀਂ ਪਛਾਣਿਆ, ਜੋਤ ਨਹੀਂ ਪਛਾਣੀ, ਉਹ ਮੂਰਤੀ ਪੂਜਾ ਕਰ ਸਕਦਾ, ਦੂਆ ਮੂਰਤੀ ਪੂਜਾ ਕਰੇ ਨਹੀਂ ਸਕਦਾ। ਕਰਨ ਕਰਾਵਣ ਹਾਰ ਦੀ ਮੂਰਤੀ ਬਣਾ ਲਓ, ਆਤਮਾ ਦੀ ਮੂਰਤੀ ਬਣਾ ਲਓ, ਅਸੀਂ ਵੀ ਪੂਜ ਲਾਂਗੇ, ਸਾਨੂੰ ਕੀ। ਉਹ ਆਤਮਾ ਦੀ ਤਾਂ ਅਕਾਲ ਮੂਰਤ ਉਸ ਨੂੰ ਤਾਂ ਕਿਹਾ ਹੋਇਆ ਮੂਰਤੀ, ਆਤਮਾ ਦੀ ਮੂਰਤੀ ਹੈਗੀ ਜ਼ਰੂਰ ਪਰ ਉਹੀ ਤਾਂ ਅਕਾਲ ਮੂਰਤ ਹੈ। ਉਹ ਕਾਲ ਇਹ ਮੂਰਤੀ ਤਾਂ ਕਾਲ ਕੀ ਹੁੰਦਾ ਅਸਲ, ਕਾਲ ਮੂਰਤ ਕਾਲ ਦਾ ਅਰਥ ਮੌਤ ਨਹੀਂ ਹੁੰਦਾ, ਕਾਲ ਦਾ ਹੁੰਦਾ ਸਮਾਂ, ਸਮੇਂ ਦਾ ਜਿਹੜੀ ਮੂਰਤੀ ਦੇ ਅਸਰ ਪਵੇ ਉਹ ਕਾਲ ਮੂਰਤੀ ਹੁੰਦੀ। ਛੋਟਾ ਜਿਹਾ ਬੱਚਾ ਹੁੰਦਾ ਇੱਕ ਇੱਕ ਮਿੰਟ ਦਾ ਇੱਕ ਇੱਕ ਸਕਿੰਟ ਦਾ ਅਤੇ ਅਸਰ ਪੈਂਦਾ, ਇਹ ਵੱਧਦਾ ਫੁੱਲਦਾ, ਛੋਟੇ ਤੋਂ ਬੜਾ ਨਹੀਂ ਹੁੰਦਾ, ਫਿਰ ਬੜੇ ਤੋਂ ਕਮਜ਼ੋਰ ਹੋਣ ਲੱਗ ਜਾਂਦਾ, ਰੂਹ ਦੇ ਰੂਪ ਬਦਲਦਾ, ਪੁਰਾਣਾ ਹੁੰਦਾ। ਪੁਰਾਣਾ ਹੋਣਾ ਇੱਕ ਲਫ਼ਜ਼ ਜਿਹੜਾ ਹੈ, ਸੱਚ ਪੁਰਾਣਾ ਨਹੀਂ ਹੁੰਦਾ, ਜੋ ਪੁਰਾਣਾ ਹੁੰਦਾ ਉਹ ਸੱਚ ਹੈ, ਜੋ ਚੀਜ਼ ਪੁਰਾਣੀ ਹੁੰਦੀ ਹੈ ਉਹ ਮੂਰਤੀ ਕਾਲ ਮੂਰਤੀ ਹੈ, ਸਮੇਂ ਦਾ ਅਸਰ ਹੈ, ਸਮੇਂ ਦਾ ਅਸਰ ਹੈ, ਬਹੁਤ ਲਾਉਣ ਦੀ ਕੋਈ ਚੀਜ਼ ਨਹੀਂ ਹੈ, ਦੁਨੀਆਂ ਵਿੱਚ ਬਹੁਤ ਲਾਉਣ ਦੀ ਕੋਈ ਚੀਜ਼ ਨਹੀਂ, ਸਮਾਂ ਚੀਜ਼ ਪੁਰਾਣੀ ਹੋ ਜਾਂਦੀ ਹੈ,
ਸਮੇਂ ਦਾ ਅਸਰ ਹੋ ਗਿਆ,
ਸਮੇਂ ਦਾ ਅਸਰ ਹੋ ਗਿਆ, ਜਾਂ ਫਿਰ ਐਕਸੀਡੈਂਟਲ ਡੈਥਾਂ ਹੁੰਦੀਆਂ ਨੇ, ਐਕਸੀਡੈਂਟਲ ਬਿਮਾਰੀਆਂ ਨਾਲ ਹੋਣੀਆਂ, ਬਿਲਕੁਲ ਕਿਸੇ ਤਰੀਕੇ ਮੈਂ ਡੈਮੇਜ ਹੋ ਜਾਵੇ, ਡੈਮੇਜ ਹੋਣਾ ਨਾ ਸਰੀਰ ਨੇ, ਚਾਹੇ ਪੁਰਾਣਾ ਹੋ ਕੇ ਡੈਮੇਜ ਹੋ ਜਾਵੇ, ਚਾਹੇ ਕਿਸੇ ਬਿਮਾਰੀ ਨਾਲ ਡੈਮੇਜ ਹੋ ਜਾਵੇ, ਚਾਹੇ ਐਕਸੀਡੈਂਟ ਹੋ ਕੇ ਡੈਮੇਜ ਹੋ ਜਾਵੇ, ਚਾਹੇ ਕੋਈ ਉਲਟੀ ਸਿੱਧੀ ਚੀਜ਼ ਖਾਣ ਨਾਲ ਡੈਮੇਜ ਹੋ ਜਾਵੇ, ਜਿਵੇਂ ਜ਼ਹਿਰਾਂ ਲੋਕ ਖਾ ਲੈਂਦੇ ਨੇ, ਡੈਮੇਜ ਕਿਵੇਂ ਹੁੰਦਾ ਸਰੀਰ, ਚੱਲਣ ਦੇ ਕਾਬਲ ਕਿਵੇਂ ਨਹੀਂ ਰਹਿੰਦਾ, ਕੁਦਰਤੀ ਤੌਰ 'ਤੇ ਤਾਂ ਸਮੇਂ ਨਾਲ ਹੁੰਦਾ, ਗੈਰ ਕੁਦਰਤੀ ਬਹੁਤ ਸਾਰੀਆਂ ਚੀਜ਼ਾਂ ਨੇ, ਕਾਲ ਦੇ ਬਹੁਤ ਸਾਰੇ ਰੂਪ ਨੇ, ਪਰ ਮੌਤ ਨਾਲ ਦੀ ਕੋਈ ਚੀਜ਼ ਜਿਹੜੇ ਦੱਸਿਆ ਹੋਇਆ ਵੀ ਆ ਜੀ ਜਾਂ ਕਾਲ ਹੈ ਜੀ ਉਹ ਫੜ ਕੇ ਲੈ ਗਿਆ ਜੀ ਉਹ ਕਰ, ਇਹ ਸਭ ਗੱਲਾਂ ਹੀ ਨੇ, ਉਹ ਹੀ ਡਰਾਇਆ ਹੋਇਆ ਜੀ ਇਹਨੂੰ, ਕੁਛ ਨਹੀਂ ਹੈਗਾ, ਹੁਕਮ ਹੈ ਅੰਦਰ ਹੈ ਸਭ ਕੋ, ਜਾ ਨਹੀਂ ਸਕਦਾ ਕਿੱਥੇ, ਜਾਣਾ ਵਿਚਾਰੇ ਨੇ ਨਹੀਂ ਕਿੱਥੇ, ਅੰਨਾ ਬੋਲਾ ਕਿੱਥੇ ਜਾਊਗਾ, ਅਤੇ ਬਾਹਰ ਵੀ ਉਹਨੂੰ ਕੱਢ ਲਈਏ ਘਰੋਂ, ਬਾਹਰ ਤਾਂ ਸਗੋਂ ਡਰੂਗਾ ਵੀ ਮੇਰੇ ਵਿੱਚ ਨਾ ਕੋਈ ਆ ਲੱਗੇ, ਕਮਰੇ 'ਚ ਬੈਠਾ ਤਾਂ ਸੇਫ, ਉਹਨੂੰ ਪਤਾ ਵੀ ਕਮਰੇ ਦਾ ਦਰਵਾਜ਼ਾ ਮੇਰਾ ਬੰਦ, ਮੇਰੇ ਤਾਂ ਕੋਈ ਆ ਕੇ ਬਾਹਰ ਉਹਨੂੰ ਟੱਕਰ ਨਹੀਂ ਮਾਰ ਸਕਦਾ, ਉਹ ਜੇ ਗਲੀ 'ਚ ਖੜ੍ਹਾ ਉਹ ਵੀ ਡਰੀ ਜਾਊਗਾ, ਬਾਹਰ ਸੜਕ 'ਤੇ ਖੜ੍ਹਾ, ਬਾਹਰ ਖੜ੍ਹਾ ਤਾਂ ਉਹਨੂੰ ਸੌ ਪਾਸੇ ਡਰ, ਨਿਆਣੇ ਖੇਡਦੇ ਨੇ ਕੋਈ ਚੀਜ਼ ਨਾ ਲੱਗੇ ਮੇਰੇ, ਸਰੀਰ ਦੇ ਵਿੱਚ ਇਹਦਾ ਡਰ ਘੱਟ ਹੈ, ਸਰੀਰ ਦੇ ਬਾਹਰ ਤਾਂ ਉਹੀ ਡਰ ਬਹੁਤ ਹੈ, ਨਾ ਇਹਨੂੰ ਦਿਖੇ, ਅੱਖਾਂ ਦੇ ਬਿਨਾਂ ਤਾਂ ਇਹਨੂੰ ਦਿਖਦਾ ਹੀ ਨਹੀਂ ਹੈ, ਉਹ ਦਿਖਾਉਣ ਵਾਸਤੇ ਹੀ ਤਾਂ ਸਰੀਰ 'ਚ ਪਾਇਆ ਹੋਇਆ, ਉਹ ਅੱਖ ਖੁੱਲ ਜਿਹੜੀ ਅੱਖਾਂ ਨੂੰ ਸੂਤਕ ਹੈ, ਐਣੀ ਸੂਤਕ ਹੈ, ਅੱਖਾਂ ਨੂੰ ਤਾਂ ਸੂਤਕ ਹੁੰਦਾ ਹੀ ਨਹੀਂ, ਅੱਖਾਂ ਨੂੰ ਤਾਂ ਮੋਤੀਆ ਹੁੰਦਾ, ਉਹ ਅੱਖ ਅਸਲੀ ਹੈ, ਉਹ ਗੁਆ ਬੈਠਿਆ, ਉਹ ਜਿਹੜੇ ਕੰਨ ਅਸਲੀ ਨੇ ਉਹ ਗੁਆ ਬੈਠਿਆ, ਡੈਮੇਜ ਹੋ ਗਏ, ਕਾਹਦੇ ਨਾਲ ਡੈਮੇਜ ਹੋਏ ਨੇ, ਡੈਮੇਜ ਹੋਏ ਨੇ ਹੰਕਾਰ ਨਾਲ, ਬਿਮਾਰੀ ਨਾਲ, ਬਿਮਾਰੀ ਜਿਹੜੀ ਹੈ ਨਾ ਹੋਮੇ ਦੀ ਡੈਮੇਜ ਕਰ ਦਿੰਦੀ ਹੈ ਕੰਨਾਂ ਨੂੰ, ਕੰਨੀ ਸੂਤਕ ਕੰਨ ਪੈ ਲਾਸਟ ਵਾਰੀ ਖਾਏ, ਜੋ ਕੰਨ 'ਚ ਗੱਲ ਪੈ ਜਾਂਦੀ ਹੈ ਉਹਦੇ 'ਤੇ ਸਵਾਲ ਨਹੀਂ ਕਰਦਾ ਹੰਕਾਰੀ, ਗੁਰਬਾਣੀ ਦਾ ਅਤਵਾਰ ਨਹੀਂ ਕਰਦਾ ਹੰਕਾਰੀ, ਭਰੋਸਾ ਨਹੀਂ ਕਰਦਾ, ਗੁਰਬਾਣੀ ਅੱਗੇ ਸਰੈਂਡਰ ਕਰਨ ਦੀ ਗੱਲ ਹੈ ਨਾ, ਜਿਹਨੇ ਸਰੈਂਡਰ ਕਰਤਾ ਭਰੋਸਾ ਕਰੂਗਾ, ਜੇ ਸਰੈਂਡਰ ਨਹੀਂ ਕਰਦਾ ਭਰੋਸਾ, ਇਹਦਾ ਮਤਲਬ ਹੈ ਜੇ ਸਰੈਂਡਰ ਨਹੀਂ ਕਰਦਾ ਭਰੋਸਾ ਵੀ ਨਹੀਂ ਕਰਦਾ। ਜਿੰਨੀ ਪਬਲਿਕ ਹੈਗੇ ਨੇ ਭਰੋਸਾ ਕਿਉਂ ਨਹੀਂ ਕਰਦੇ? ਪਹਿਲੀ ਗੱਲ ਤਾਂ ਉਹਨਾਂ ਨੂੰ ਠੀਕ ਤਰੀਕੇ ਨਾਲ ਸਮਝਾਇਆ ਹੀ ਨਹੀਂ ਗਿਆ, ਗੁਰਬਾਣੀ ਦੇ ਹੱਥੇ ਉਲਟ ਫੁੱਟ ਦੱਸੇ ਗਏ ਨੇ। ਲੋਭ ਲੋਭ ਇਹ ਕ੍ਰੀਏਟ ਕੀਤਾ ਹੋਇਆ ਹੰਕਾਰ ਦਾ, ਉਹਨਾਂ ਦਾ ਹੰਕਾਰ ਘਟਾਇਆ ਹੀ ਨਹੀਂ ਗਿਆ, ਦੱਸਿਆ ਹੀ ਨਹੀਂ ਗਿਆ ਉਹਨਾਂ ਨੂੰ। ਦੂਜੀ ਗੱਲ ਆ ਵੀ ਉਹ ਆਪ ਤਾਂ ਖੈਰ ਇਹੋ ਜਿਹੇ ਹੀ ਨੇ ਸਾਰੇ, ਆਪ ਤਾਂ ਬਿਮਾਰੇ ਹੋਏ ਨੇ। ਬਿਮਾਰ ਦਾ ਇਲਾਜ ਤਾਂ ਗੁਰਦੁਆਰੇ ਦੇ ਵਿੱਚ ਹੋਣਾ ਸੀ, ਗੁਰਬਾਣੀ ਨਾਲ ਹੋਣਾ ਸੀ। ਇਹ ਉਹਨਾਂ ਨੇ ਉਹ ਜਿਹੜੇ ਇਲਾਜ ਵਾਲਾ ਸੀ ਕੰਮ ਉਹ ਛੱਡਤਾ। ਇਹ ਡਾਕਟਰ ਕਹਿੰਦੇ ਨੇ ਵੀ ਲੋਕ ਬਿਮਾਰ ਰਹਿਣ, ਸਾਡੇ ਗਾਹਕ ਬਣੇ ਰਹਿਣ। ਜੇ ਬਿਮਾਰ ਹੋ, ਜਿੰਨੇ ਜ਼ਿਆਦਾ ਬਿਮਾਰ ਹੋਣਗੇ ਦੁਕਾਨੀਆਂ ਜ਼ਿਆਦਾ ਚੱਲਦੀ। ਦੁਨੀਆਂ ਬਿਮਾਰ ਹੈ, ਸੰਤਾਂ ਦੀਆਂ ਦੁਕਾਨਾਂ ਚੱਲਦੀਆਂ, ਉਹ ਕਿਉਂ ਇਲਾਜ ਕਰਦੇ? ਜੇ ਹੋਈ ਜਾਵੇ ਉਹਨਾਂ ਦੇ ਮਰੀਜ਼ ਘਟੀ ਜਾਣਗੇ, ਉਹ ਬਾਹਰ ਦੱਸੀ ਜਾਣਗੇ ਜਾ ਕੇ ਬਾਹਰ ਦੀ ਬਾਹਰ ਦਵਾਈ, ਜਿਹੜਾ ਇੱਥੋਂ ਸੁਣ ਕੇ ਚਲਾ ਗਿਆ ਬਾਹਰ ਦੱਸ ਦੂ ਤੇਰੇ ਕੋਲ ਕਸ ਨੂੰ। ਤਾਂ ਹੀ ਤਾਂ ਰਾਧਾ ਸਵਾਮੀ ਕਹਿੰਦੇ ਨੇ ਵੀ ਨਾ ਜੀ ਗੁਰੂ ਇਹ ਦਊਗਾ, ਬਾਹਰ ਨਾਮ ਨਹੀਂ ਬਾਹਰ ਦੇ, ਕਿਉਂਕਿ ਉਹਨੂੰ ਪਤਾ ਜੇ ਬਾਹਰ ਦੇਣ ਲੱਗ ਗਏ ਨਾਮ ਸਾਡੀ ਦੁਕਾਨ ਖੜ ਜੂ। ਇਹ ਸਭ ਠੱਗਾਂ ਦੀਆਂ ਗੱਲਾਂ ਨੇ, ਧਰਮ ਦੇ ਨਾਮ ਦੇ ਠੱਗੀ ਹੈ। ਡਾਕਟਰ ਵੀ ਇਹੋ ਜਿਹੇ ਹੈਗੇ ਨੇ ਜਿਹੜੇ ਚਾਹੁੰਦੇ ਨੇ ਗਾਹਕ ਬਣਿਆ ਰਹੇ। ਜੇ ਹੁਣ ਕੁੜੀ ਦਿੱਤੀ ਅਗਲਾ ਘਰ ਨੂੰ ਚੱਲਿਆ ਗਿਆ ਆਰਾਮ ਆ ਜਾਵੇ, ਉਹ ਤਾਂ ਫਿਰ ਉਹ ਫਿਰ ਕਹੂਗਾ ਦੂਏ ਦਿਨ ਮੁੜ ਕੇ। ਹਾਂਜੀ,
ਜਾ ਕੇ ਰਿਹਾ ਵਿਸ਼ਵਾਸ ਪ੍ਰਗਟ ਪ੍ਰਭ ਆਇਆ ਤਤ ਗਿਆਨ ਕਿਸ ਪ੍ਰਗਟ ਆਇਆ।
ਦੂਜੀ ਗੱਲ ਹੈ ਇਹ ਕਿ ਕਾਰਨ ਕਰਾਵਣ ਤੇ ਮੂਲ ਪਛਾਣਿਆ, ਸਤ ਸਰੂਪ ਰਹਿੰਦੇ ਜਨਮਿਆ, ਕਾਰਨ ਕਰਾਵਣ ਪਛਾਣ ਲਿਆ, ਉਹਦੇ ਗਾਹਾਂ ਕੀ ਹੁੰਦਾ ਫਿਰ? ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ, ਜਿਹਦੇ ਹਿਰਦੇ ਨੂੰ ਵਿਸ਼ਵਾਸ ਹੋ ਜਾਵੇ। ਦੇਖੋ ਪਹਿਲਾਂ ਪਛਾਣਿਆ ਨਹੀਂ ਆ, ਵਿਸ਼ਵਾਸ ਨਹੀਂ ਆਇਆ, ਇਹ ਤਾਂ ਮੰਨ ਲਿਆ ਵੀ ਅੰਦਰ ਵਿਸ਼ਵਾਸ ਕਾਹਦਾ ਆਊਗਾ? ਵਿਸ਼ਵਾਸ ਦੇਖੇ ਬਿਨਾਂ ਨਹੀਂ ਆਉਂਦਾ, ਸੁਣੇ ਤੇ ਤਾਂ ਸੁਣ ਲਿਆ, ਜੈਸਾ ਸਤਿਗੁਰ ਸੁਣੀ ਦਾ ਐਸੋ ਹੀ ਨਾ, ਦੇਖ ਲਿਆ ਫਿਰ ਵਿਸ਼ਵਾਸ ਹੋ ਗਿਆ। ਜਦੋਂ ਕਹਿੰਦੇ ਪ੍ਰੀਏ ਤੂੰ ਦੇਖ ਇਹੋ ਮਾਂਝਾ ਸਾਹੋ, ਸਾਈਂ ਜੋ ਹੈ ਮੂੰਹ ਖੜਾ, ਜਿਹੜਾ ਆਪਣੇ ਮੂਹਰੇ ਸਾਈਂ ਖੜਾ ਇਹੀ ਤਾਂ ਨਹੀਂ ਆਪਣਾ ਸਾਹਿਬ? ਮੈਨੂੰ ਤਾਂ ਉਹੀ ਲੱਗਦਾ। ਜਦ ਅੰਦਰ ਨੂੰ ਮਨ ਬੁੱਧੀ ਨੇ ਅੰਦਰ ਨੂੰ ਅੰਤਰ ਧਿਆਨ ਹੋਏ ਨੇ, ਮਨ ਮੂਹਰੇ ਹੈ, ਮਨ ਪਹਿਲਾਂ ਦੇਖਦਾ ਵੀ ਉਹ ਜਿਹੜਾ ਮੂਹਰੇ ਆਪਣੇ ਸਾਹ ਲੈ ਰਿਹਾ ਅੰਦਰ ਖੜਾ, ਉਹੀ ਨਹੀਂ ਆਪਣਾ ਕਿਤੇ ਸਾਹ? ਮੈਨੂੰ ਤਾਂ ਉਹੀ ਲੱਗਦਾ, ਹੋਰ ਤਾਂ ਕੋਈ ਅੰਦਰ ਆਦਮੀ ਹੋਈ ਨਹੀਂ, ਸਿਰ ਤਾਂ ਇੱਕੋ ਹੀ ਕਹਾ ਹੈ, ਅੰਦਰ ਦੂਗਾ ਤਾਂ ਹੈ ਨਹੀਂ ਕੋਈ।
ਨਾਨਕ ਬੈਠਾ ਭੱਖੇ ਬਹੁ,
ਨਾਨਕ ਬੈਠਾ ਭੱਖੇ ਬਹੁ, ਲੰਮੇ ਸਿਵੇ ਦਰਖੜਾ, ਉਦੋਂ ਵਿਸ਼ਵਾਸ ਹੋਇਆ, ਉਹ ਤੋਂ ਪਹਿਲਾਂ ਵਿਸ਼ਵਾਸ ਨਹੀਂ ਹੁੰਦਾ। ਜਾ ਕੇ ਵਿਸ਼ਵਾਸ ਪ੍ਰਭ
ਆਇਆ,
ਤੱਤ ਗਿਆਨ ਤਿਸ ਮਨ ਪ੍ਰਗਟ ਆਇਆ, ਫਿਰ ਤੱਤ ਦਾ ਗਿਆਨ ਹੋ ਗਿਆ। ਉਹ ਤੱਤ ਤਾਂ ਹੈ ਉਹ ਜਿਹੜਾ ਭੱਖੇ ਬਹੁ, ਉਹ ਰੋ ਭੱਖਦਾ ਸੀ, ਉਹੀ ਤਾਂ ਤੱਤ ਹੈ। ਤੱਤ ਦੀ ਸਮਝ ਆ ਗਈ ਉਹਨੂੰ, ਵਿਆਹ ਹੈ ਤੱਤ, ਪਰਮ ਤੱਤ ਹੈ, ਉਹ ਪਰਮ ਤੱਤ ਹੈ, ਇਹਨਾਂ ਤੱਤਾਂ ਤੋਂ ਭਰੇ ਹੈ ਜਿਹੜੇ ਪੰਜ ਤੱਤ ਨੇ ਇਹਨਾਂ ਤੋਂ, ਉਹਨੂੰ ਪਰਮ ਤੱਤ ਉਹਦਾ ਨਾਂ ਤਾਂ ਰੱਖਿਆ ਹੋਇਆ, ਉਹ ਨਿਰਾਕਾਰੀ ਤੱਤ ਹੈ। ਪਰਮ ਤੱਤ ਕਿਉਂ ਪਰਚਾ ਪਾਵਾ? ਹਾਂਜੀ,
ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤੱਤ ਗਿਆਨ ਤਿਸ ਮਨ ਪ੍ਰਗਟ,
ਤੱਤ ਗਿਆਨ ਇਸ ਵੇਲੇ ਪ੍ਰਗਟ ਹੁੰਦਾ, ਜਾ ਕੇ ਪਹਿਲਾਂ ਨਹੀਂ ਹੁੰਦਾ। ਪਤਾ ਨਹੀਂ ਬ੍ਰਹਮ ਗਿਆਨੀ ਕਿੱਥੋਂ ਬਣ ਬਣ ਬਹਿ ਗਏ ਆ ਕੇ। ਸਭ ਬਿਲਕੁਲ ਗੱਲ ਇਹ ਸਟੇਜ ਵਾਈਜ਼ ਦੱਸੀ ਹੋਈ ਆ, ਗੁਰਬਾਣੀ ਦੇ ਵਿੱਚ ਸਮਝਾਈ ਹੋਈ ਹੈ, ਨਾ ਤਾਂ ਕਿਸੇ ਨੂੰ ਸਮਝ ਆ। ਉਹ ਹੀ ਆ ਸਭ ਕੋ ਕਹੇ ਮੈਂ ਪਾਇਆ, ਸਭ ਕਹਿੰਦੇ ਹਾਂ ਪਾਇਆ, ਸਭ ਕਹਿੰਦੇ ਨੇ ਮੈਂ ਪਾ ਲਿਆ, ਸਬੂਤ ਕੀ ਹੈ? ਕੋਈ ਵੀ ਨਹੀਂ। ਕਹਿੰਦੇ ਜਿਹੜਾ ਤੇਰੇ ਕੋਲ ਹੋਈ ਮੇਰੇ ਕੋਲ, ਸਬੂਤ ਕੌਣ ਦੇਵੇ? ਹਾਂ,
ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਲਾ।
ਫੇਰ ਕੀ ਹੋ ਜਾਂਦਾ
ਇਸ ਤੋਂ ਅੱਗੇ?
ਇਸ ਤੋਂ ਅੱਗੇ ਕੀ ਹੈ? ਚਿੱਤ ਗਿਆਨ ਹੋ ਗਿਆ, ਪਹਿਲਾਂ ਭੈ ਜੇ ਹੁੰਦੀ ਆ ਤਾਂ ਨਿਰਭੈ ਹੋ ਜਾਂਦਾ, ਫਿਰ ਨਹੀਂ ਭੈ ਹੈਗਾ। ਜੰਮਣ ਬਣਦਾ ਪੈ ਨਹੀਂ, ਨਫੇ ਨੁਕਸਾਨ ਦਾ ਨਹੀਂ, ਜਸਾ ਜਸਦਾ ਪੈ ਨਹੀਂ, ਭੈ ਤੇ ਨਿਕਲ ਕੇ ਨਿਰਭੈ ਅਵਸਥਾ ਚਲਾ ਗਿਆ, ਭੈ ਤੇ ਨਿਰਭੈ ਹੋਏ ਬਸ ਗਿਆ, ਫਿਰ ਬਸਿਆ ਤਾਂ ਟਿਕਾਓ ਆਉਂਦਾ ਮਨ ਨੂੰ, ਕਿਉਂਕਿ ਫਿਰ ਉਹ ਜੀਵਨ ਪਦਵੀ ਮਿਲ ਗਈ। ਦਰਸ਼ਨ ਦੇ ਜੀਵਾਂ ਗੁਰ ਤੇਰਾ ਪੂਰਨ ਕਰਮ ਕੰਮੇ ਪੂਰਾ ਹੋ ਗਿਆ, ਇੱਥੇ ਆ ਕੇ ਪੂਰਾ ਕੰਮ ਹੁੰਦਾ। ਜਦ ਜ਼ਿੰਦਗੀ ਮਿਲ ਗਈ, ਸਾ ਜੀਵਨ ਮਿਲ ਗਿਆ, ਫਿਰ ਉਹਨੂੰ ਨੀਂਦ ਨਹੀਂ ਆਉਂਦੀ, ਮਰਨਾ ਨੀਂਦ ਹੈ, ਫਿਰ ਉਹਨੂੰ ਨੀਂਦ ਨਹੀਂ ਆਉਂਦੀ ਹੈਗੀ, ਫਿਰ ਉਹ ਸੁਪਨਾ ਨਹੀਂ ਦੇਖਦਾ। ਨੀਂਦ ਸੁਪਨਾ ਦੇਖਣਾ ਹੀ ਹੈ ਜ਼ਿੰਦਗੀ ਦਾ, ਮਾਇਆ ਦੇ ਕਲਪਨਾ 'ਚ ਪੈਣਾ ਹੀ ਨੀਂਦ ਆਉਣੀ ਹੈ, ਮਾਇਆ ਦੇ ਤਾਣੇ ਬਾਣੇ ਚੋੜ ਵੀ ਆਉਣਾ, ਇਹੀ ਨੀਂਦ ਹੈ, ਨੀਂਦ ਹੋਰ ਕੁਛ ਨਹੀਂ ਹੈਗੀ। ਮਾਇਆ ਦੀ ਦੌੜ 'ਚ ਨਹੀਂ ਪੈਂਦਾ, ਜਿਹੜਾ ਮਾਇਆ ਦੀ ਦੌੜ 'ਚ ਪੈ ਗਿਆ ਨਹੀਂ, ਜਿਹੜਾ ਮਾਇਆ ਦੀ ਦੌੜ 'ਚ ਨਹੀਂ ਹੋ ਜਾਂਦੀ ਨਹੀਂ ਹੈਗੀ। ਸਰੀਰ ਤੌਰ 'ਤੇ ਸੌਣ ਜਾਗਣ ਦਾ ਕੋਈ ਮਤਲਬ ਨਹੀਂ, ਸੁੱਤੇ ਤਾਂ ਸਮਾਨ ਸੁੱਤਾ ਤਾਂ ਜੇ ਹੋਵੇ ਠੀਕ ਤਰੀਕੇ ਨਾਲ, ਉਹ ਤਾਂ ਮਾਇਆ ਦੀ ਦੌੜ 'ਚ ਹੁੰਦਾ ਹੀ, ਉਹ ਤਾਂ ਹੁੰਦਾ ਹੀ ਨਹੀਂ, ਉਹ ਤਾਂ ਨਿਊਟਰਲ ਗੇਅਰ 'ਚ ਹੁੰਦਾ, ਨਿਊਟਰਲ ਗੇਅਰ 'ਤੇ ਵੀ ਜਾਗਦਾ ਹੁੰਦਾ, ਜਿਹਨੂੰ ਅਸੀਂ ਜਾਗਦਾ ਕਹਿੰਦੇ ਹਾਂ। ਖਤਰਾ ਹੀ ਉਦੋਂ ਜੇ ਨੌ ਜੇ ਨੌ ਸਮੁੰਦਰ 'ਚ ਹੈ ਹੀ ਨਹੀਂ, ਕਿਨਾਰੇ 'ਤੇ ਪਈ ਹੈ, ਉਹ ਕਿਵੇਂ ਡੁੱਬਜੂ ਬਈ, ਉਹਨੂੰ ਕਹਿੰਦਾ ਖਤਰਾ, ਖਤਰਾ ਜ਼ਿਆਦਾ ਜਾਂ ਵਿਚਾਲੇ ਹੈ ਦਰਿਆ ਦੇ ਵਿਚਾਲੇ ਹੈ ਨਾ, ਉਹ ਜ਼ਿਆਦਾ ਖਤਰਾ, ਜੇ ਕੱਢੇ 'ਤੇ ਪਈ ਉਹਨੂੰ ਕਹਿੰਦਾ ਖਤਰਾ, ਸੁੱਤੇ ਨਹੀਂ ਤਾਂ ਕਿਨਾਰੇ 'ਤੇ ਹੁੰਦੀ ਹੈ ਨਾ, ਉਹ ਵਿੱਚ ਨਹੀਂ ਹੁੰਦੀ ਸਮੁੰਦਰ 'ਤੇ। ਆਹ ਜਦ ਹੁਣ ਅੰਦਰੋਂ ਜਾ ਕੇ ਨਾਉ ਲੈ ਕੇ ਆਉਂਦੇ ਨੇ, ਪੁੱਛੀਆਂ ਫੜ ਕੇ ਕਿਨਾਰੇ 'ਤੇ ਕਰਕੇ ਉੱਥੇ ਤਾਂ ਹੀ ਸੌਂਦੇ ਨੇ, ਸਮੁੰਦਰ ਦੀ ਕਿਵੇਂ ਸੌਂ ਜਾਣਗੇ। ਹਾਂਜੀ ਹਾਂਜੀ,
ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਦੇ ਉਪਜਿਆ ਇਸ ਮਾਹੇ ਸਮਾਨਾ,
ਜਿਸ ਤੇ ਉਪਜਿਆ ਇਸ ਮਾਹੇ ਸਮਾਨਾ। ਇੱਥੇ ਆਹ ਕੀ ਕਹਿ ਸੀ ਕਹਿੰਦੇ, ਇਹ ਐਂ ਜਸਤ ਬਣ ਜਾਂਦਾ ਨਾ ਮਨਬੁੱਧੀ, ਤਾਂ ਜਦ ਮਨ ਉਹਨੂੰ ਦੇਖਦਾ ਦਰਸ਼ਨ, ਤਾਂ ਉੱਥੇ ਹੀ ਮਨ ਖਤਮ ਹੋ ਜਾਂਦਾ। ਕਿਨਾਰਾ ਉਹ ਜਦ ਕਿਨਾਰਾ ਟੱਚ ਕਰਦੀ ਹੈ ਨਾ, ਲਹਿਰ ਜਦ ਹੀ ਖਤਮ ਹੋ ਜਾਂਦੀ ਹੈ, ਹੁੰਦੀ ਨਹੀਂ ਫਿਰ। ਕਿਨਾਰਾ ਜਿੱਥੇ ਆਉਂਦਾ ਲਹਿਰ ਉੱਥੇ ਹੀ ਖਤਮ, ਪਰ ਉਹਦੇ ਨਾਲ ਵੱਜਿਆ ਮਨ, ਉਹਦੇ ਨਾਲ ਵੱਜਿਆ ਤਾਂ ਖਤਮ, ਆਪਣੇ ਮੂਲ ਜੇ ਸਮਝ। ਭੈ ਤੇ ਨਿਰਭੈ ਹੋਏ ਜਿਸ ਤੇ ਉਪਜਿਆ ਸਮਾਨ ਸਮਾਨ, ਭੈ ਤੇ ਨਿਰਭਉ ਤਾਂ ਹੋਇਆ ਜਦ ਆਪਣੇ ਮੂਲ 'ਚ ਸਮਾ ਗਿਆ। ਜਿੰਨਾ ਚਿਰ ਬਾਹਰ ਤੁਰਿਆ ਫਿਰਦਾ ਭੱਜਿਆ ਫਿਰਦਾ, ਉਨਾ ਚਿਰ ਡਰਦਾ, ਜਾਂ ਖੱਡ 'ਚ ਵੜ ਜਾਂਦਾ ਫਿਰ ਸ਼ਾਂਤ ਹੁੰਦਾ, ਵੀ ਹੁਣ ਨਹੀਂ ਖਤਰਾ, ਚਾਹੇ ਉੱਥੇ ਵੀ ਖਤਰਾ ਹੋਵੇ। ਹਾਂ ਪਰ ਬਾਹਰ ਜ਼ਿਆਦਾ ਡਰ ਹੈ, ਹਾਂ ਖੁੱਟ ਗਿਆ, ਬਾਹਰ ਦਾ ਬਹੁਤ ਫਰਕ ਹੈ, ਜੂਆ ਵੀ ਖੁੱਟ ਨੂੰ ਭਜਦਾ ਜਾਂ ਭਜਦਾ, ਸੱਪ ਵੀ ਖੁੱਟ ਨੂੰ ਭਜਦਾ।
ਵਸਤ ਮਾਹੇ ਲੈ ਵਸਤ ਗਡਾਈ, ਤਾਂ ਕੋ ਭਿੰਨ ਨਾ ਕਹਿਣਾ ਜਾਈ,
ਕਿਵੇਂ ਜੇ ਵਸਤ ਮਾਹੇ ਲੈ ਵਸਤ ਗਡਾਈ, ਜੇ ਇੱਕ ਵਸਤ ਦੇ ਵਿੱਚ ਦੂਜੀ ਵਸਤ ਲੈ ਕੇ ਖੜੀਏ, ਜਿਵੇਂ ਆਪਾਂ ਕੁਰਸੀ 'ਚ ਕਿੱਲ ਲਾ ਦਈਏ, ਮੇਜ਼ ਦੇ ਵਿੱਚ ਕਿੱਲ ਲਾ ਤਾ, ਕਈ ਵਾਰ ਲੱਕੜ ਦਾ ਹੀ ਉਹ ਫਾੜ ਲਾ ਦਿੰਦੇ ਨੇ, ਤਾਂ ਉਹਨੂੰ ਵੱਖਰਾ ਨਹੀਂ ਉਹਦਾ ਨਾਂ ਹੁੰਦਾ। ਜਿਵੇਂ ਦਰਵਾਜ਼ਾ, ਇਹਦੇ 'ਚ ਆਪਾਂ ਦਰਵਾਜ਼ੇ ਦੇ ਵਿੱਚ ਕਿੱਲਾਂ ਵੀ ਲਾਉਂਦੇ ਹਾਂ, ਕਬਜ਼ੇ ਵੀ ਲਾਉਂਦੇ ਹਾਂ, ਵੇਖਾਂ ਵੀ ਲਾਉਂਦੇ ਹਾਂ, ਪਰ ਨਾਂ ਦਰਵਾਜ਼ਾ ਹੀ ਰਹਿੰਦਾ। ਉਹਨੇ ਕਿੱਲ ਲਾਤੀ, ਉਹ ਵੀ ਠੋਕਤੀ, ਜਿੰਨਾ ਚਿਰ ਵੱਖਰੀ ਤੀ ਕਿੱਲ ਸੀ, ਬਾਅਦ 'ਚ ਦਰਵਾਜ਼ਾ ਰਹਿ ਗਿਆ, ਕਿੱਲ ਵਿੱਚ ਰਹਿ ਗਈ ਦਰਵਾਜ਼ੇ ਦੇ। ਇਵੇਂ ਵਸਤ ਵਿੱਚ ਜਦੋਂ ਵਸਤ ਠੁੱਕ ਜਾਂਦੀ ਹੈ ਜਾ ਕੇ, ਜਿਵੇਂ ਦਰਿਆ ਚਲਿਆ ਜਾਂਦਾ, ਸਮੁੰਦਰ ਦੇ ਵਿੱਚ ਚਲਾ ਜਾਂਦਾ, ਤਾਂ ਨਾ ਉਹ ਸਮੁੰਦਰ ਵੱਜਦਾ, ਫਿਰ ਬੂਦ
ਭਿੰਨਣਾ ਕਹਿਣਾ ਚਾਹੀਦਾ,
ਫਿਰ ਉਹਨੂੰ ਭਿੰਨਣਾ ਨਾਂ ਦਾ ਭਿੰਨ ਨਹੀਂ ਹੁੰਦਾ, ਵੱਖਰਾ ਨਾਂ ਦਾ ਸਮਾਪਤ ਹੋ ਜਾਂਦਾ। ਇਵੇਂ ਗੰਗਾ ਦੇ ਵਿੱਚ ਜਿੰਨੀਆਂ ਨਦੀਆਂ ਪੈਂਦੀਆਂ ਨੇ ਛੋਟੀਆਂ ਮੋਟੀਆਂ, ਕੇ ਉਹ ਜਦ ਵਿੱਚ ਸਮਾ ਜਾਂਦੀਆਂ ਨੇ, ਨਾਂ ਗੰਗਾ ਹੀ ਚੱਲਦਾ ਅੱਗੇ, ਪਿਛਲਾ ਨਾਂ ਨਹੀਂ ਰਹਿੰਦਾ ਹੁੰਦਾ, ਪਾਣੀ ਵਿੱਚ ਹੀ ਹੁੰਦਾ ਸਾਰਿਆਂ ਦਾ, ਪਾਣੀ ਤਾਂ ਸਾਰਿਆਂ ਦਾ ਵਿੱਚ ਹੀ ਹੁੰਦਾ ਪਰ ਨਵਾਂ ਵੱਡੇ ਦਾ ਹੀ ਰਹਿੰਦਾ ਹੁੰਦਾ। ਇਸ ਕਰਕੇ ਹੁਣ ਮਨ ਜਿਹੜਾ ਹੈਗਾ ਉਹਦਾ ਨਾਂ ਨਹੀਂ ਰਿਹਾ, ਇੱਥੇ ਕਹਿਣ ਦਾ ਮਤਲਬ ਇਹ ਭਿੰਨ ਨਹੀਂ ਰਿਹਾ, ਮਨ ਖਤਮ ਹੋ ਗਿਆ।
ਗੁੱਜੇ ਗੁੱਜਣ ਹਾਰ ਵਿਵੇਕ ਨਰਾਇਣ ਮਿਲੇ ਨਾਰੇਕ,
ਗੁੱਜੇ ਗੁੱਜਣ ਹਾਰ ਵਿਵੇਕ। ਹੁਣ ਇਹ ਕੀ ਗੱਲ ਕਹਿਤੀ ਤਾਂ ਕੋ ਭਿੰਨ ਨਾ ਕਹਿਣਾ ਜਾਈ, ਬਸ ਮਾਇਆ ਦਾ ਬਸ ਗੜਾਈ ਕਿਹਦੇ ਵਾਸਤੇ ਫਰਮਾਇਆ ਹੈ? ਇਹ ਮਨ ਜਿਹੜਾ ਆਪਣੇ ਮੂੜ ਚ ਸਮਾਇਆ ਉਹਦੇ ਪਰ ਸਾਰੇ ਗੱਲ ਕਹੀ ਹੋਈ ਆ। ਇਹ ਕਹਿੰਦੇ ਕੋਈ ਵਿਵੇਕ ਜਿਹੜਾ ਹੈਗਾ, ਵਿਵੇਕੀ ਹੈ ਜਿਹੜਾ ਬੁੱਧ ਵਾਲਾ, ਉਹ ਬੁੱਝੂਗਾ ਬੁੱਝੇ ਬੁੱਝਣ ਹਾਰ
ਵਿਵੇਕ,
ਵਿਵੇਕ ਤੋਂ ਘੱਟ ਗੱਲ ਨਹੀਂ ਬੁੱਝੀ ਜਾਣੀ। ਦੋਵੇਂ ਨਿਰਾਕਾਰੀ ਨੇ, ਮਨ ਵੀ ਨਿਰਾਕਾਰੀ ਹੈ ਮੂੜ ਵੀ ਨਿਰਾਕਾਰੀ, ਮਨ ਆਪਣੇ ਨਿਰਾਕਾਰੀ ਸਰੂਪ ਦੇ ਵਿੱਚ ਸਮਾਇਆ। ਇਹ ਵਿਵੇਕ ਲੈਵਲ ਦੀ ਗੱਲ ਹੈ, ਸੰਸਾਰੀ ਬੁੱਧੀ ਦੇ ਲੈਵਲ ਦੀ ਗੱਲ ਨਹੀਂ ਹੈ, ਨਾ ਉਹਨਾਂ ਦੇ ਵਿਸ਼ੇ ਦੀ ਗੱਲ ਹੈ ਨਾ ਉਹਨਾਂ ਦੇ ਲੈਵਲ ਦੀ ਗੱਲ। ਬੁੱਝੇ ਬੁੱਝਣ ਹਾਰ ਵਿਵੇਕ,
ਨਾਰਾਇਣ
ਮਿਲੇ ਨਾਨਕ। ਜ਼ਿਆਦਾ ਗਿਆਨਤਾ ਤਿਆਗ ਕੇ ਮਿਲਦਾ, ਨਾਰਾਇਣ ਹੁੰਦੀ ਹੈ ਹਨੇਰਾ, ਨਾਰਾਇਣ ਹੁੰਦਾ ਜਿੱਥੇ ਅਗਿਆਨਤਾ ਨਾ ਹੋਵੇ, ਹਨੇਰਾ ਨਾ ਹੋਵੇ। ਜਦੋਂ ਅਗਿਆਨਤਾ ਤਿਆਗ ਕੇ ਮਿਲਦਾ ਤਾਂ ਇੱਕ ਮਿਲਦਾ ਰੋਜ਼ ਹੀ, ਅਗਿਆਨਤਾ ਬਾਸ਼ਾ ਮਿਲਦਾ ਫਿਰ ਨਹੀਂ ਖੁੱਲਦਾ। ਕਾਮ ਪਰੇ ਤੇ ਸਿਮਰੀਏ ਤੈਸੇ ਸਿਮਰੋ ਨਿੱਤ, ਸਿਮਰਦਾ ਇੱਕ ਜਲ ਵੀ ਹੁੰਦਾ ਜਾਂ ਵਿਪਤਾ ਪੈ ਜਾਂਦੀ ਹੈ ਤੇ, ਪਰ ਉਹ ਅਗਿਆਨਤਾ ਬਸ ਹੁੰਦਾ ਇੱਕ, ਇੱਕ ਉਦੋਂ ਵੀ ਹੁੰਦਾ ਰੋਜ਼ ਸੌ ਜਾਂਦਾ, ਵਿਚਾਲੇ ਵੱਟ ਹੁੰਦੀ ਹੈ ਭਰਮ ਦੀ, ਰਹਿਣ ਹੁੰਦੀ ਹੈ ਵੱਟ ਵਿਚਾਲੇ ਭਰਮ ਦੀ, ਜਾਂ ਸੌਂਦਾ ਜਦ ਵੀ ਇਹ ਮਿਲਦਾ ਆਪਣੇ ਮੂਲ ਨਾਲ, ਲੇਕਿਨ ਵਿਚਾਲੇ ਪੜਦਾ ਹੁੰਦਾ ਭਰਮ, ਪੜਦੇ ਤੋਂ ਬਿਨਾਂ ਹੁਣ ਮਿਲਿਆ ਪੜਦਾ ਖਤਮ ਹੋ ਗਿਆ, ਭਰਮ ਦਾ ਪੜਦਾ ਖਤਮ ਹੋ ਕੇ ਜਾਗਦਾ ਮਿਲਿਆ, ਜਾਗਦੇ ਕੋ ਜਾਗਦਾ ਮਿਲਿਆ। ਜਿੰਨਾ ਚਿਰ ਮਨ ਜਾਗਦਾ ਨਹੀਂ ਹੁੰਦਾ ਲੈ ਜਾਗਦੇ ਨੂੰ ਮਿਲੇ ਨਹੀਂ ਸਕਦੇ, ਇਹ ਸੁੱਤਾ ਪਿਆ ਜਾਂਦਾ ਉਹ ਜਾਗਦਾ ਹੁੰਦਾ, ਤੁਹਾਨੂੰ ਦਾ ਮੇਲੇ ਨਹੀਂ ਹੁੰਦਾ। ਇੱਕ ਆਦਮੀ ਹੈ ਹਸਪਤਾਲ ਦੇ ਵਿੱਚ, ਘਰੋਂ ਗਿਆ ਬੇਹੋਸ਼, ਹਸਪਤਾਲ ਦੇ ਵਿੱਚ ਦਸ ਵੀਹ ਦਿਨਾਂ ਮਹੀਨਾ ਦੋ ਮਹੀਨੇ ਰਿਹਾ ਬੇਹੋਸ਼, ਘਰ ਆ ਗਿਆ, ਘਰ ਵੀ ਬੇਹੋਸ਼ ਰਿਹਾ, ਫਿਰ ਹਸਪਤਾਲ ਲੈ ਗਏ, ਰੋਜ਼ ਜਾਂਦੇ ਨੇ ਹਸਪਤਾਲ, ਚਲਿਆ ਜਾਂਦਾ ਬੇਹੋਸ਼, ਜਾਂਦਾ ਬੇਹੋਸ਼ ਆ ਜਾਂਦਾ, ਉਹਨੂੰ ਕੋਈ ਪਤਾ ਨਹੀਂ ਮੈਂ ਕਰਨਾ ਤਾਂ ਹਸਪਤਾਲ ਜਾਣਾ, ਕਿੱਥੇ ਜਾਣਾ ਕਿੱਥੇ, ਉਹਨੂੰ ਕੋਈ ਪਤਾ ਕੁਛ ਕਿਵੇਂ, ਇਹਨੂੰ ਨਹੀਂ ਪਤਾ, ਰੋਜ਼ ਜਾਗਦਾ ਰੋਜ਼ ਸੌ ਜਾਂਦਾ, ਜਦ ਜਿੱਥੇ ਜਾ ਕੇ ਸੌ ਜਾਂਦਾ ਉਹਦਾ ਗਿਆਨ ਨਹੀਂ ਬਾਹਰਲਾ ਗਿਆਨ ਹੈ, ਜਿੱਥੇ ਸੁੱਤਾ ਹੋਇਆ ਹੁੰਦਾ ਜਿੰਨਾ ਚਿਰ, ਜਿੰਨਾ ਚਿਰ ਹਸਪਤਾਲ ਜਾ ਕੇ ਡਾਕਟਰ ਕੋਲ ਜਾਂਦਾ ਉਹ ਟੀਕਾ ਲਾ ਕੇ ਬੇਹੋਸ਼ ਰੱਖਦੇ ਨੇ ਜਿੰਨਾ ਚਿਰ, ਉਹਦਾ ਨਹੀਂ ਪਤਾ ਕਿੱਥੇ, ਆਹ ਬਾਹਰਲਾ ਪਤਾ ਸੰਸਾਰ ਦਾ ਪਤਾ, ਕਿਉਂਕਿ ਪੜਦੇ 'ਚ ਰਹਿਣ ਦੇ ਅਗਿਆਨਤਾ ਦੇ ਪੜਦੇ 'ਚ ਮਿਲਦਾ ਜਾ ਕੇ ਅੰਦਰ ਜਾਂਦਾ। ਇੱਥੇ ਨਾਰਾਇਣ ਦੀ ਗੱਲ ਹੈ, ਜਾਗਦਾ ਮਿਲੇ, ਨਾਰਾਇਣ ਜਾਗਦਾ ਹੈ ਇਹ ਜਾ ਕੇ ਸੁੱਤਾ ਮਿਲਦਾ, ਤਾਂ ਹੀ ਕਿਹਾ ਨਾ ਸੋਮ ਜਿਹੜਾ ਹੈ ਸੋਹਣਾ, ਇਹੀ ਤਾਂ ਬੰਦਾ, ਇੱਕ ਦਿਨ ਸੋਮਣ ਹੋਏਗਾ ਸੋਹਣਾ ਹੀ ਮਰਨਾ, ਜਾਗਣਾ ਜੀਵਨ ਹੈ ਸੋਹਣਾ ਮਰਨਾ, ਜਾ ਮਨ ਜਾਗਦਾ ਜਾਗਦਾ ਫਿਰ ਅਸਲ ਦੇ ਵਿੱਚ ਇਹਦਾ ਸਾਡਾ ਜੀਵਨ ਚੱਲਦਾ, ਆਹ ਟੈਂਪਰੇਰੀ ਜੀਵਨ ਹੈ ਸਾਡਾ, ਆਹ ਸੋਹਣੇ ਜਾਗਣ ਦਾ ਜੀਵਨ ਹੈ ਟੈਂਪਰੇਰੀ ਹੈ, ਪਰਮਾਨੈਂਟ ਜੀਵਨ ਨਹੀਂ ਹੈ, ਜੀਵਨ ਹੈ ਲੇਕਿਨ ਟੈਂਪਰੇਰੀ ਹੈ, ਸਮਾਂਬੱਧ ਜੀਵਨ, ਸਮਾਂਬੱਧ ਇਹ ਸਕਾਲ ਹੈ, ਜੀਵਨ ਤਾਂ ਵੀ ਹੈ ਪਰ ਕਾਲ ਹੈ, ਔਰ ਜੀਵਨ ਵੀ ਸੁਪਨੇ ਦਾ, ਸੁਪਨੇ ਵਰਗਾ। ਹਾਂਜੀ,
ਠਾਕਰ ਕੇ ਕਾ ਸੇਵਕ ਆਗਿਆਕਾਰੀ, ਠਾਕਰ ਕਾ ਸੇਵਕ ਸਲਾਹ ਪੁਜਾਰੀ,
ਹੁਣ ਇਹ ਸੇਵਕ ਹੋ ਗਿਆ ਠਾਕਰ ਦਾ, ਨਾਰਾਇਣ ਮਿਲੇ ਨਾਨਕ ਗੱਲ ਇੱਕ ਹੋ ਗਿਆ, ਤਾਂ ਇਹ ਸੇਵਕ ਹੋ ਗਿਆ ਉਹ ਠਾਕਰ ਹੋ ਗਿਆ, ਤਾਂ ਇਕੱਠੇ ਹੋ ਗਏ ਦੋਵੇਂ, ਤਾਂ ਮਨ ਤਾਂ ਹੋ ਗਿਆ ਸੇਵਕ, ਇਹਦਾ ਮੂਲ ਹੋ ਗਿਆ ਠਾਕਰ, ਪਰ ਇੱਥੇ ਆ ਕੇ ਕ੍ਰਿਸ਼ਨ ਮੈਂ ਕਹਿ ਗਿਆ, ਆਹ ਫਰਕ ਪੈ ਗਿਆ। ਇੱਥੇ ਆ ਕੇ ਬੜੀ ਖਤਰਨਾਕ ਗੱਲ ਹੋ ਗਈ। ਜੇ ਕ੍ਰਿਸ਼ਨ ਜਦ ਮੈਂ ਕਹਿ ਗਿਆ ਡੁੱਬ ਗਿਆ, ਅਗਰ ਤੀ ਕਰ ਗਿਆ ਨਾ, ਇੱਕ ਹੋ ਕੇ, ਇੱਕ ਹੋ ਕੇ ਮੈਂ ਉਹ ਕਹਿ ਦਿੱਤਾ ਮੈਂ ਹੀ ਬ੍ਰਹਮ ਹੂੰ, ਮੈਂ ਹੀ ਐਂ ਕਰਦਾ, ਫਿਰ ਮੈਂ ਐਂ ਕਰਦਾ, ਉਹ ਆ ਕੇ ਉੱਥੇ ਦੱਸਦੀ ਉਵੇਂ ਪੈਦਾ ਹੋ ਗਈ। ਦੋਹਾਂ ਦਾ ਰਿਸ਼ਤਾ ਕੀ ਹੈ? ਇੱਥੋਂ ਬਚਣ ਵਾਸਤੇ ਗੀਤਾ ਤੋਂ ਗਾਹਾਂ ਦਾ ਉਪਦੇਸ਼ ਹੈ, ਇਹ ਗੀਤਾ ਤੋਂ ਗਾਹਾਂ, ਗੀਤਾ ਜਿਹੜੀ ਗਲਤੀ ਉਹਦੀ ਸੁਧਾਈ ਹੈ, ਉਹਦੀ ਇੱਥੇ ਆ ਕੇ ਖਤਰਨਾਕ ਗੱਲ ਹੈ। ਗੀਤਾ ਨਹੀਂ ਕ੍ਰਿਸ਼ਨ ਦੀ ਬੋਲੀ ਨਾਲ ਲਿਖੀ ਹੋਈ, ਇਹ ਤਾਂ ਕਿਸੇ ਭੰਡਲ ਦੀ ਲਿਖੀ ਹੋਈ ਹੈ। ਕਿੰਨੇ ਪ੍ਰਕਾਰ ਦੀ ਗੀਤਾ? ਗੀਤਾ ਕਿਤੇ ਇੱਕ ਪ੍ਰਕਾਰ ਦੀ, ਇੱਕ ਗੀਤਾ ਨਾਲ ਦੂਜੀ ਗੀਤਾ ਮਿਲਦੀ ਹੋਣੀ। ਇੱਥੇ ਆ ਕੇ ਜੇ ਮੈਂ ਕਹਿਤੀ ਫਿਰ ਫਿਰ ਖਸਮੇ ਕਰੇ ਬਰਾਬਰੀ ਆ ਗਈ। ਜੇ ਤਾਂ ਉਹ ਠਾਕਰ ਆਪ ਸੇਵਕ, ਠਾਕਰ ਦਾ ਸੇਵਕ ਸੇਵਕ ਤਾਂ ਹੈ ਜੇ ਆਗਿਆਕਾਰੀ ਹੈ, ਜੇ ਆਗਿਆਕਾਰੀ ਨਹੀਂ ਸੇਵਕ ਹੈ ਤਾਂ ਆਗਿਆਕਾਰੀ ਨਹੀਂ ਸੇਵਕ ਨਹੀਂ ਹੈ। ਜੇ ਕੋਈ ਔਲਾਦ ਆਗਿਆਕਾਰੀ ਦੀ ਸੇਵਾ ਨਹੀਂ ਕਰਦੀ ਮਾਂ ਪਿਓ ਦੀ, ਸੇਵਾ ਦਾ ਮਤਲਬ ਇਹ ਨਹੀਂ ਹੋਣਾ ਵੀ ਚਮਚੇ ਨਾਲ ਉਹਦੇ ਮੂੰਹ 'ਚ ਰੋਟੀ ਪਾਉਣੀ ਹੈ, ਪਿਆ ਉਹਦੀ ਉਹਨੂੰ ਉਠਾਉਣਾ ਬਿਠਾਉਣਾ ਆਪ ਚੱਕ ਕੇ ਆਏ ਉੱਠ ਵੀ ਸਕਦਾ ਹੋਵੇ, ਉਹਦੇ ਬੂਟ ਜਰਾਬਾਂ ਵੀ ਆਪ ਪਾਉਣੀਆਂ ਨੇ, ਇਹ ਨਹੀਂ ਸੇਵਕ ਹੈਗੀ। ਸੇਵਾ ਆਗਿਆਕਾਰੀ ਹੈ ਬਸ, ਸੇਵਾ ਜੇ ਆਗਿਆਕਾਰੀ ਨਹੀਂ ਜੋ ਮਰਜ਼ੀ ਕਰਦਾ ਸੇਵਕ ਨਹੀਂ। ਠਾਕੁਰ ਸੇਵਕਾ ਹੈ ਆਗਿਆਕਾਰੀ, ਜੇ ਆਗਿਆਕਾਰੀ ਨਹੀਂ ਉਹ ਜੋ ਕੁਛ ਕਰਦਾ ਸੇਵਾ ਦਿਖਾਵਾ ਕਰਦਾ ਸੰਸਾਰ ਵਾਸਤੇ। ਸਾਰੇ ਅੱਜ ਅਸੀਂ ਦਿਖਾਵਾ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ, ਆਗਿਆਕਾਰੀ ਤਾਂ ਹੈ ਨਹੀਂ, ਆਗਿਆਕਾਰੀ ਤਾਂ ਨਹੀਂ, ਗੱਲ ਤਾਂ ਮੰਨਦੇ ਨਹੀਂ ਗੁਰਬਾਣੀ ਦੀ। ਨਾ ਸੇਵਕ ਨੇ ਸੇਵਕ ਆਗਿਆਕਾਰੀ ਹੁੰਦਾ, ਆਗਿਆਕਾਰੀ ਹੈ ਨਹੀਂ, ਸੇਵਕ ਹੈ ਨਹੀਂ, ਇਹ ਕੀ ਨੇ? ਸੇਵਕ ਹੋਣ ਦਾ ਪਖੰਡ ਕਰਦੇ ਨੇ ਅਸਲ 'ਚ ਬੋਲ ਕਰ, ਕਿ ਇੰਨਾ ਕੁਛ ਆਪ ਨਾ ਕਰਨ ਸੇਵਾ ਲੋਕ ਸ਼ਰਧਾ ਨਹੀਂ ਕਰਦੇ, ਪੈਸੇ ਨਹੀਂ ਜਾਣਦੇ। ਇਹ ਡਰਾਮੇਬਾਜ਼ੀ ਦਾ ਜ਼ਿਆਦਾ ਪੈਸੇ ਚੜ੍ਹਾਉਣ ਖਾਤਰ, ਜ਼ਿਆਦਾ ਮਹਿੰਗੇ ਰਵਾਨੇ ਲਾਉਣੇ, ਉੱਤੇ ਸੋਨਾ ਕਰਨਾ, ਤਾਂ ਕਿ ਐਵੇਂ ਦੁਆਦੀ ਦੁਆਦੀ ਨਾਲ ਲੋਕ ਰਹੀ ਜਾਣ। ਅੱਜ ਮੈਂ ਦੂਏ ਗੁਰਦੁਆਰੇ ਜਿਹੜੇ ਛੋਟੇ ਉੱਥੇ ਕੋਈ ਨਹੀਂ, 20,000 ਦਾ ਚੈੱਕ ਲੋਕ 50,000 ਰੁਪਈਆ ਦਿੰਦੇ ਆ, ਅਤੇ ਬਾਣੀ ਤਾਂ ਉਹੀ ਹੈ ਉੱਥੇ। ਜੇ ਕਰੋੜ ਦੀ ਗੱਡੀ ਉਹ ਸੰਤ ਦੀ, ਉਹਨੂੰ 100 ਕਰੋੜ ਦਾ ਕੋਈ 100 ਵਾਲੇ ਨੂੰ ਤਾਂ ਜਾਣ ਹੀ ਨਹੀਂ ਦਿੰਦੇ, ਉਹਦੇ ਕੋਲ ਲੈਣ 'ਚ ਨਹੀਂ ਲੱਗਣ ਦਿੰਦੇ। ਕਰਕੇ ਜ਼ਿਆਦਾ ਮਹਿੰਗਾ ਸੋਨਾ ਬੜੇ ਮੰਦਰ ਬਣਾਉਣਾ ਜ਼ਿਆਦਾ ਚੜ੍ਹਾਵੇ ਵਾਸਤੇ ਹੈ, ਪਰ ਕੁਛ ਨਹੀਂ ਇਹਦੇ ਪਿੱਛੇ ਹੈ। ਉਹ ਸਾਰਾ ਪੰਚ ਕਰਦੇ ਨੇ, ਦਿਖਾਵਾ ਕਰਦੇ ਨੇ ਵੀ ਇੱਥੇ ਤਾਂ ਬੜੇ ਆਦਮੀਆਂ ਦਾ ਕੰਮ ਹੈ, ਬੜੇ ਨੋਟਾਂ ਦਾ ਕੰਮ ਹੈ, ਛੋਟੇ ਪਿੱਛੇ ਰਹੋ। ਫਿਰ ਬੜਿਆਂ ਦਾ ਸਨਮਾਨ ਕਰਨਾ, ਪ੍ਰਸ਼ਾਦ ਦੇਣਾ, ਸਰੋਪੇ ਦੇਣੇ, ਸਮਝੇ, ਨਾਂ ਲੈਣਾ ਬਾਰ ਬਾਰ, ਨਹੀਂ ਤਾਂ ਅਸੀਂ ਤੈਸਾ ਰੰਗ ਤੈਸਾ ਰਾਜਾਨ, ਉਹ ਤੈਸਾ ਰੰਗ ਤੈਸਾ ਰਾਜਾਨ ਸੀ, ਤੈਸਾ ਹੁਣ ਤੈਸੀ ਉਸ ਮਾਟੀ, ਉਹ ਗੱਲ ਖੰਡਣ ਦੱਸੀ। ਉਹ ਕਹਿੰਦੇ ਇਹਦੇ ਨਾਲ ਨਹੀਂ ਗੱਡੀ ਚੱਲਦੀ ਸਾਡੀ, ਜੇ ਰੰਗਾ ਰਾਜਾ ਨੂੰ ਬਰਾਬਰ ਸਨ, ਉਹਨਾਂ ਨੂੰ ਕੌਣ ਚੜ੍ਹਾ ਦੂ ਪੈਸੇ, ਜ਼ਿਆਦਾ ਸੋਨਾ ਕੌਣ ਦੇ ਦੂ, ਰਣਜੀਤ ਸਿੰਘ ਸੋਨਾ ਦੇ ਦਿੰਦਾ, ਫਿਰ ਉਹਦੀ ਇੱਜ਼ਤ ਅਲੱਗ ਹੈ। ਜੇ ਕੋਈ ਲੀਡਰ ਜਾਵੇ ਤਾਂ ਤੋੜ ਕੇ ਉਹਨੂੰ ਪਰੇ ਦੀ ਕਰਕੇ ਕੱਢ ਦਿੰਦੇ ਨੇ, ਇਹ ਨਹੀਂ ਚੱਲ ਸਕਦਾ। ਜੇ ਉਹ ਚੱਲੂਗਾ ਫਿਰ ਉੱਥੇ ਕੁਝ ਜਾਂਦਾ ਨਹੀਂ ਹੈ, ਉਹ ਫਿਰ ਕਬੀਰ ਇਕੱਲਾ ਹੀ ਰਹਿ ਜਾਂਦਾ, ਉਹ ਭਟਕਾਠੀ ਰਾਮ ਕੀ ਕਬੀਰ। ਰਾਜੇ ਨੂੰ ਆ ਰੰਗ ਨੂੰ ਬਰਾਬਰ ਸਮਝਦਾ ਨਾ, ਵੀ ਰਾਜਾ ਜੇ ਮੂਹਰੇ ਉਹ ਕਹਿੰਦਾ ਪਿੱਛੇ ਚੱਲ ਲਾਈਨ ਕੱਟ ਕੇ ਆ, ਅਤੇ ਰਾਜਾ ਤਾਂ ਮੁੜ ਜਾਊਗਾ ਨਾ, ਮੁੜ ਜਾਂਦੇ ਰਾਜਾ ਕਹਿੰਦਾ ਵੀ ਮੈਂ ਜਾਣਾ ਨਹੀਂ। ਉਹ ਕਹਿੰਦਾ ਨਾ ਜਾ ਵੀ ਮੇਰਾ, ਮੈਂ ਇਹਨੂੰ ਸੱਦਣ ਗਿਆ ਸੀਗਾ, ਮੈਂ ਤਾਂ ਘਰ ਗਿਆ ਸੀ ਵੀ ਤੂੰ ਆ ਜਾ ਨਾ ਜਾ ਲੈ ਬੱਚਾ ਕਰ। ਹੁਣ ਜਿਹੜਾ ਇਹੋ ਜਿਹਾ ਆਦਮੀ ਹੈ ਰੰਗ ਰਾਜਾ ਨੂੰ ਬਰਾਬਰ ਸਮਝ, ਉੱਥੇ ਕੀ ਕਰ ਜਾਣਗੇ? ਹੈ ਇਹ ਤਾਂ ਹੰਕਾਰੀ ਬੰਦੇ ਨੇ। ਹਾਂਜੀ ਬਿਲਕੁਲ, ਜਿਹਦੇ ਵਿੱਚ ਸਮਾਇਆ ਸੱਚ ਠਾਕੁਰ ਹੈ, ਜਿਹੜਾ ਮਨ ਝੂਠਾ ਸੀ ਉਹ ਸੇਵਕ ਹੈ। ਸਰੀਰ ਸੇਵਕ ਹੈ, ਹੁਣ ਸਰੀਰ ਕਰਕੇ ਸੇਵਕ ਹੈ, ਆਤਮਾ ਕਰਕੇ ਠਾਕੁਰ ਹੈ, ਪੂਰਨ ਬ੍ਰਹਮ ਕਰਕੇ ਠਾਕੁਰ ਹੈ, ਸਰੀਰ ਕਰਕੇ ਕਿਉਂਕਿ ਮਨ ਤਾਂ ਸਰੀਰ ਹੀ ਸੀ, ਮਨ ਤਾਂ ਸਰੀਰ ਹੀ ਸੀ, ਸਰੀਰ ਕਰਕੇ ਸੇਵਕ ਹੈ। ਸਰੀਰ ਕਰਕੇ ਇੱਜ਼ਤ ਹੋਣੀ ਹੈ ਜਾਂ ਗੁਰੂ ਬਣਨਾ ਸਰੀਰ ਕਰਕੇ ਬਣਨਾ, ਜਾਂ ਜਗਤ ਦੀ ਬਣਨੀ ਸਰੀਰ ਦੀ ਬਣਨੀ? ਹਾਂ, ਮੂਰਤੀ ਬਣਨੀ ਸਰੀਰ ਦੀ ਬਣਨੀ? ਸਰੀਰ ਸੇਵਕ ਹੈ, ਬਣਾਓ ਕੇ ਕਿਵੇਂ ਬਣਾਉਣੀ? ਸੇਵਕ ਕੀ ਦਾ ਫਿਰ? ਠਾਕੁਰ ਦਾ। ਠਾਕੁਰ ਦੀ ਵਿਆਖਿਆ ਕੀਤੀ ਹੈ ਗੁਰਬਾਣੀ ਨੂੰ, ਤੇਰੀ ਪੜ੍ਹ ਠਾਕੁਰ ਕੌਣ? ਹਾਂ, ਉਹ ਤਾਂ ਪਹਿਲੀ ਸਟੇਟ ਠਾਕੁਰ ਹੁਕਮ ਘਰ ਦੇ ਵਿੱਚ ਵੀ ਅੰਤਰ ਆਤਮਾ ਦੀ ਆਵਾਜ਼। ਹਾਂਜੀ,
ਠਾਕੁਰ ਕਾ ਸੇਵਕ ਆਗਿਆਕਾਰੀ।
ਆਗਿਆਕਾਰੀ ਕੀ ਹੈ? ਹੁਕਮ ਦੇ ਅੰਦਰ ਹੈ। ਜੇ ਹੁਕਮ ਦੇ ਅੰਦਰ ਹੈ ਤਾਂ ਜਿਹੜਾ ਸੇਵਕ ਅੰਦਰਲਾ ਹੈ, ਅੰਦਰਲਾ ਜੋਤ ਹੈ, ਉਹ ਆਗਿਆਕਾਰੀ ਹੈ। ਜੇ ਉਹ ਆਗਿਆਕਾਰੀ ਹੈ, ਸਰੀਰ ਵੀ ਆਗਿਆਕਾਰੀ ਹੈ। ਠਾਕੁਰ ਕੌਣ ਹੈ ਇੱਥੇ ਹੁਣ? ਜਦ ਇੱਕ ਹੋ ਜਾਂਦਾ ਉਹਦਾ ਠਾਕੁਰ ਹੁਕਮ ਹੈ, ਜਾਂ ਇੱਕ ਹੋ ਗਿਆ ਉਹਦਾ ਠਾਕੁਰ ਹੁਕਮ ਹੈ? ਇਹ ਇੱਕ ਹੁੰਦਾ ਹੋਇਆ ਵੀ ਸਰੀਰ 'ਚ ਹੈ, ਹੁਣ ਬਾਹਰ ਨਹੀਂ ਹੈਗਾ ਸਰੀਰ, ਇੱਕ
ਹੋ ਗਿਆ ਵੀ ਸਰੀਰ ਹੈਗਾ
ਜੇ ਵਿੱਚ ਹੀ ਹੈ। ਪਹਿਲਾਂ ਵੀ ਉਹ ਬੂਆ ਤਾਂ ਕਹਿਣ ਸੁਣ ਰਹੇ ਸੀਗਾ ਸਿਰਫ, ਇਹ ਜਾਣੀ ਕਿ
ਦੋਵੇਂ ਇੱਕ ਹੋ ਕੇ ਵੀ
ਸੇਵਕੇ ਨੇ, ਦੋਵੇਂ ਇੱਕ ਹੋ ਕੇ ਸੇਵਕੇ ਰਹੂਗਾ। ਜਾਂ ਬੁਲਾਇਆ ਬੋਲੂ ਸੇਵਕੇ ਹੈ, ਗੁਰਬਾਣੀ ਲਿਖੀ ਹੈ, ਮਨਬਾਣੀ ਤਾਂ ਹੈ ਨੀ।
ਮੈਂ ਤਾਂ
ਉੱਥੇ ਮੈਂ ਕਹਿਤਾ ਪੂਰਨ ਬ੍ਰਹਮ ਨੇ, ਮੈਂ ਕਹਿਤਾ ਕੱਲਾ ਰਹਿ ਗਿਆ।
ਮੈਂ ਕਿਹਾ ਵੀ ਤਾਂ ਸੇਵਕ ਕਿਹਾ ਫਿਰ, ਠਾਕੁਰ
ਸੇਵਕ ਹੈ ਉਹ, ਠਾਕੁਰ ਦਾ ਸੇਵਕ ਆਗਿਆਕਾਰੀ। ਕਿੱਥੇ ਦਾ ਪਾਰਲੀਮੈਂਟ ਹੈ, ਕਿੱਥੇ ਇੱਕ ਗਵਰਨਰ ਹੈ? ਗਵਰਨਰ ਆ ਇੱਕ ਐਮ ਪੀ ਹੈ, ਇੱਕ ਐਮ ਪੀ ਸਾਰੀ ਪਾਰਲੀਮੈਂਟ ਤੋਂ ਖਿਲਾਫ ਕਿਵੇਂ ਹੋ ਜੂਗਾ? ਜੋ ਪਾਰਲੀਮੈਂਟ ਉਹ ਆਇਆ ਨਹੀਂ ਫਰਕ ਕੀਤਾ, ਚਲੋ ਸੈਸ਼ਨ ਦੇ ਵਿੱਚ ਗੈਰ ਹਾਜ਼ਰ ਸੀ, ਪਾਰਲੀਮੈਂਟ ਨੂੰ ਹੁਕਮਤਾ ਵਾਸਤਾ ਸਰਬਸੰਮਤੀ ਨਾਲ ਕੀ ਉਹਦਾ ਵਿਰੋਧ ਕਰ ਦੂਗਾ? ਵਿਰੋਧ ਕਰ ਸਕਦਾ? ਵਿਰੋਧੀ ਵੈਲਿਊ ਕੀ ਹੈ ਜੇ ਕਰ ਵੀ ਦੂ, ਕਰੂ ਵੀ ਤਾਂ ਵੈਲਿਊ ਕੀ ਹੋ? ਪਹਿਲਾਂ ਤਾਂ ਅੰਦਰ ਉੱਠਣਾ ਹੀ ਨਹੀਂ ਚਾਹੀਦਾ, ਜੇ ਉੱਠਦਾ ਉਹਦੀ ਵੈਲਿਊ ਕੋਈ ਨਹੀਂ। ਸਾਡੇ ਅੰਦਰ ਵਿਰੋਧ ਉੱਠਦਾ, ਵੈਲਿਊ ਕੋਈ ਨਹੀਂ ਹੈਗੇ। ਅਸੀਂ ਵੀ ਐਮ ਐਲ ਪੀ ਓ, ਫਰਕ ਕੋਈ ਨਹੀਂ, ਸੁੱਤੇ ਹੀ ਪਏ ਹਾਂ, ਹੋਰ ਕੁਛ ਨਹੀਂ। ਜੇ ਵਿਰੋਧ ਉੱਠਦਾ ਤਾਂ ਸੁੱਤੇ ਪਏ ਹਾਂ, ਜੇ ਵਿਰੋਧ ਨਹੀਂ ਉੱਠਦਾ ਫਿਰ ਜਲਦੀ। ਜਿਹੜਾ ਸੁੱਖ ਦੇਖਦਾ ਹੈ ਉਹਦੇ ਵਿਰੋਧ ਉੱਠਦਾ, ਨਹੀਂ ਤਾਂ ਵਿਰੋਧ ਉੱਠਦਾ ਹੀ ਨਹੀਂ। ਜਾਗਦੇ ਸੀ ਬਹੁਤ ਨੇੜੇ ਚਲੀ ਗਈ ਗੱਲ, ਜਾਗਦੇ ਦਾ ਕੋਈ ਫਰਕ ਨਹੀਂ। ਸੁਪਨ ਜਾਗਣ ਬਹੁਤ ਪ੍ਰਕਾਰੇ ਦੀ ਗੱਲ ਚੱਲ ਗਈ ਹੁਣ, ਅਸਲ 'ਚ ਕੋਈ ਸੁੱਤਾ ਨਹੀਂ, ਕੋਈ ਜਾਗਦਾ ਨਹੀਂ, ਸਾਰੇ ਜਾਗਦੇ ਨੇ, ਜਾਗਦੇ ਸਾਰੇ ਨੇ। ਅਸੀਂ ਪਾਰਸ਼ਲੀ ਜਾਗਦੇ ਹਾਂ, ਪਾਰਸ਼ਲੀ ਸਮਝਦੇ ਹਾਂ। ਜੇ ਤਾਂ ਹੁਕਮ ਦਾ ਵਿਰੋਧ ਉੱਠਦਾ ਇਹ ਪਾਰਲੀਮੈਂਟ ਏਰੀਆ ਨਹੀਂ ਹੈ, ਇਹ ਹਰ ਆਦਮੀ ਪਾਰਲੀਮੈਂਟ ਏਰੀਆ ਨਾ,
ਨਰਪਤੇ ਇੱਕ ਸਿੰਘਾਸਨ, ਹਰ ਆਦਮੀ ਸਿੰਘਾਸਨ ਤੇ ਸੁੱਤਾ ਹੋਇਆ। ਜੇ ਉਹਦੇ ਅੰਦਰ ਵਿਰੋਧ ਦੀ ਭਾਵਨਾ ਪੈਦਾ ਹੁੰਦੀ ਹੈ ਹੁਕਮ ਦੇ ਖਿਲਾਫ, ਉਹ ਸੁੱਤਾ ਹੋਇਆ, ਸੁੱਤੇ ਦੀ ਵਜ੍ਹਾ ਨਾਲ ਹੁੰਦੀ ਹੈ। ਜਦ ਉਹ ਵਿਰੋਧ ਬੰਦ ਹੋ ਗਿਆ ਫਿਰ ਜਾਗਦਾ, ਸੁੱਤੇ ਜਾਗਦੇ ਦਾ ਕੋਈ ਨਹੀਂ ਪਤਾ ਲੱਗਣਾ, ਕਿਸੇ ਨੂੰ ਕੋਈ ਪਤਾ ਹੀ ਨਹੀਂ ਲੱਗਣਾ ਸੁੱਤੇ ਜਾਗਦੇ ਦਾ। ਜਦ ਉਹਦੇ ਬਿਲਕੁਲ ਹਵਾ ਸਮਾਨ ਵੀ ਫਰਕ ਨਹੀਂ ਪੈਂਦਾ ਹੁਕਮ ਦਾ ਜੋ ਵਾਪਰਦਾ, ਫਿਰ ਉਹ ਜਾਗਦਾ। ਜੋ ਵੀ ਪਾਸ ਹੋ ਜਾਂਦਾ ਉਹ ਕਹਿੰਦਾ ਵੀ ਹੁਣ ਭਾਈ ਮੈਂ ਕਰਤਾ ਪਾਸ, ਮੈਂ ਤਾਂ ਕੁਛ ਨਹੀਂ ਕਰ ਸਕਦਾ, ਕਰਤਾ ਠੀਕ ਹੈ। ਔਰ ਉਹ ਖੁਦ ਵੀ ਉਸੇ ਸਟੈਂਡਰਡ ਦਾ ਹੁੰਦਾ, ਉਹ ਕਹਿੰਦਾ ਠੀਕ ਹੈ ਕੀਤਾ, ਸੁਣਦਾ ਹੀ ਨਹੀਂ ਹੈ, ਪਤਾ ਹੁੰਦਾ ਵੀ ਇਹੀ ਹੋਣਾ ਚਾਹੀਦਾ ਸੀ। ਇੰਨਾ ਕਾਬਲ ਵੀ ਹੋ ਜਾਂਦਾ ਉਹਦੀ ਅਸਲ ਸਾਡੀ ਕਾਬਲੀਅਤ ਘੱਟ ਹੈ ਤਾਂ ਵਿਰੋਧ ਕਰਦੇ, ਕਾਬਲੀਅਤ ਘੱਟ ਹੈ ਪਛਾਣਨ ਦੀ। ਬਰਾਬਰ ਦਾ ਡਾਕਟਰ ਪਛਾਣਦਾ ਵੀ ਉਹਨੇ ਦਵਾਈ ਠੀਕ ਲਿਖੀ ਹੈ, ਜਾਂ ਦੂਆ ਦੇਖਦਾ ਵੀ ਇਲਾਜ ਕਿਵੇਂ ਕੀਤਾ, ਕਹਿੰਦਾ ਠੀਕ ਕੀਤਾ ਡਾਕਟਰ ਨੇ, ਡਾਕਟਰ ਦੀ ਕੋਈ ਗਲਤੀ ਨਹੀਂ ਹੈ। ਇਹ ਜਿਹੜਾ ਇਲਾਜ ਚੱਲ ਰਿਹਾ ਉਹਨੂੰ ਪਤਾ ਲੱਗਾ ਵੀ ਜੋ ਹੋ ਰਿਹਾ ਉਹ ਠੀਕ ਹੋ ਰਿਹਾ, ਗਲਤ ਨਹੀਂ ਹੋ ਰਿਹਾ। ਫਿਰ ਕਿਹੜਾ ਮਰੀਜ਼ ਮਰਦੇ ਨਹੀਂ ਜੇ ਡਾਕਟਰ ਆਪਣੀ ਬਾਹ ਲਾਉਂਦੇ ਨੇ, ਸਭ ਕੁਛ ਕਰਦੇ ਨੇ, ਕੁਛ ਹੁੰਦਾ ਹੀ ਹਸਪਤਾਲ। ਡਾਕਟਰ ਦੀ ਗਲਤੀ ਨਹੀਂ ਚਾਹੀਦੀ, ਉਡਾ ਕਾਬਲ ਡਾਕਟਰ ਹੋਵੇ ਤਾਂ ਸਮਝੇ, ਕੰਪਿਊਟਰ ਕਿਵੇਂ ਸਮਝ ਲੂਗਾ। ਠਾਕੁਰ ਕਾ ਸੇਵਕ
ਆਗਿਆਕਾਰੀ,
ਆਗਿਆਕਾਰੀ ਆ ਠਾਕੁਰ ਕਾ ਸੇਵਕ ਸਦਾ ਪੁਜਾਰੀ। ਦੂਜੀ ਗੱਲ ਇਹ ਹੈ ਪੁਜਾਰੀ ਹੁੰਦੀ ਹੈ ਤਨ ਮਨ ਧਨ ਉਹਦੇ ਦਿੱਤਾ ਹੋਇਆ, ਆਪਣੇ ਕੋਲ ਰਹੇ ਉਹ ਨਹੀਂ, ਆਪਣੀ ਕੋਈ ਰਾਏ ਨਹੀਂ ਜੋ ਉਹਨਾਂ ਨੇ ਦੱਸਿਆ ਠੀਕ ਹੈ, ਪੁਜਾਰੀ ਉਹਨੂੰ ਕਹਿੰਦੇ ਨੇ। ਇਹ ਯਾਰੀ ਉਹਨੂੰ ਕਹਿ ਦੇਣਾ ਜਿਹੜਾ ਗੋਲਕ ਤਹਿਤ ਸਾਹਿਬ ਕਰਦਾ, ਜਿਹਦੇ ਕਬਜ਼ੇ 'ਚ ਗੋਲਕ। ਸਾਡੇ ਪੁਜਾਰੀ ਉਹ ਹੈ ਜਿਹੜਾ ਮਾਲਕ ਹੈ, ਮਾਇਆ ਦਾ ਮਾਲਕ ਗੁਰੂ ਹੈਗਾ, ਨਾਮ ਦਾ ਮਾਲਕ ਅਸਲੀ ਮਾਲਕ ਪੁਜਾਰੀ। ਹੁਣ ਗੁਰਬਾਣੀ ਵਾਲਾ ਪੁਜਾਰੀ ਔਰ ਸੰਸਾਰ ਵਾਲਾ ਪੁਜਾਰੀ ਦਾ ਕਿੰਨਾ ਫਰਕ ਹੈ। ਇੱਥੇ ਤਾਂ ਪੁਜਾਰੀ ਬਣਿਆ ਖੜਾ, ਇੱਥੇ ਪੁਜਾਰੀ ਸੇਵਕ ਹੈ। ਜੇ ਪੁਜਾਰੀ ਸੇਵਕ ਹੈ, ਜੇ ਤਖਤਾਂ ਦੇ ਪੁਜਾਰੀ ਜਿਹੜੇ ਜਹੇਦਾਰ ਕਹਾਉਂਦੇ ਨੇ ਹੁਣ ਇਹ ਸੇਵਕ ਹੈ, ਜੇ ਗ੍ਰੰਥੀ ਸੇਵਕ ਹੈ ਤਾਂ ਉਹਨਾਂ ਦੀ ਮਰਜ਼ੀ ਨਾਲ ਨਹੀਂ ਕੁਛ ਹੋ ਸਕਦਾ, ਗੁਰਬਾਣੀ ਦੀ ਮਰਜ਼ੀ ਨਾਲ ਹੋ ਸਕਦਾ ਕੁਛ, ਕਿਉਂ ਆਗਿਆਕਾਰੀ ਨੇ ਉਹ ਆਗਿਆਕਾਰੀ ਵੀ ਨੇ ਔਰ ਪੁਜਾਰੀ ਵੀ ਨੇ। ਤਨ ਮਨ ਧਨ ਸੌਂਪਿਆ ਹੋਇਆ ਸਤਿਗੁਰ ਨੂੰ ਤਾਂ ਪੁਜਾਰੀ ਨੇ, ਆਗਿਆਕਾਰੀ ਤਾਂ ਨੇ ਸੇਵਕ ਨੇ, ਨਹੀਂ ਨਾ ਸੇਵਕ ਨੇ ਨਾ ਪੁਜਾਰੀ ਨੇ, ਦੋਏ ਕੰਮ ਦੀ ਜ਼ਰੂਰਤ, ਨਾ ਇਹ ਪੁਜਾਰੀ ਨੇ ਨਾ ਇਹ ਆਸਾਰੀ ਨੇ, ਤਾਂ ਸਿਸਟਮ ਖਰਾਬ ਹੋਇਆ ਹੋਇਆ। ਜਿੱਦਣ ਆਗਿਆਕਾਰੀ ਔਰ ਪੁਜਾਰੀ ਵਾਲੀ ਸ਼ਰਤ ਪੂਰੀ ਸੀ ਆਪੇ ਠੀਕ ਹੋ ਜੂ ਸਭ ਕੁਛ। ਗੁਰੂ ਆਪ ਪੁਜਾਰੀ ਔਰ ਆਗਿਆਕਾਰੀ ਰਹੇ ਨੇ, ਉਹਦੇ ਬਾਅਦ ਕੋਈ ਨਹੀਂ ਰਿਹਾ। ਆਗਿਆਕਾਰੀ ਔਰ ਪੁਜਾਰੀ ਹੋਣਾ ਬਹੁਤ ਔਖੀ ਗੱਲ, ਇਸ ਕਰਕੇ ਕਿਹਾ ਸੀ ਗੁਰਦੁਆਰੇ ਨਾ ਬਣਾਇਓ। ਗੁਰਦੁਆਰੇ ਬਣਾ ਲੈਣੇ ਪੈਸੇ ਆ ਜਾਣੇ, ਮੰਦਰ ਬਣਾਉਣੇ ਸੌਖੇ ਨੇ, ਆਗਿਆਕਾਰੀ ਔਰ ਪੁਜਾਰੀ ਬਣਨਾ ਔਖਾ। ਜੇ ਆਗਿਆਕਾਰੀ ਔਰ ਪੁਜਾਰੀ ਨਾ ਬਣ ਸਕੇ ਸਾਰਾ ਫਿਰ ਖਰਾਬ ਕਰ ਦੋਗੇ, ਔਰ ਫਿਰ ਖਰਾਬ ਕਰਤਾ। ਇਸ ਕਰਕੇ ਬ੍ਰਹਮ ਗਿਆਨੀਆਂ ਨੇ ਕਦੇ ਵੀ ਮੰਦਰ ਨਹੀਂ ਬਣਾਏ, ਇਹ ਗਲਤੀ ਨਹੀਂ ਕੀਤੀ, ਪੈਸਾ ਨਹੀਂ ਇਕੱਠਾ ਕੀਤਾ, ਕਿਉਂਕਿ ਆਗਿਆਕਾਰੀ ਔਰ ਪੁਜਾਰੀ ਹੋਣਾ ਬੜਾ ਔਖਾ ਸੀ। ਉਹ ਉਹਨਾਂ ਨੂੰ ਪਤਾ ਵੀ ਰਹਿ ਗਿਆ, ਬਾਕੀ ਨਹੀਂ ਰਹਿ ਹੋਣਾ ਕਿਸੇ 'ਤੇ। ਦੋਏ ਗੱਲਾਂ ਬਹੁਤ ਔਖੀਆਂ ਨੇ, ਆਗਿਆਕਾਰੀ ਔਰ ਪੁਜਾਰੀ। ਇੱਥੇ ਸਭ ਤੋਂ ਸੌਖਾ ਆਗਿਆਕਾਰੀ ਤਾਂ ਰੌਲਾ ਹੀ ਨਹੀਂ, ਆਗਿਆਕਾਰੀ ਵਾਸਤੇ ਮੱਥੇ ਟੇਕਣਾ ਪੈਂਦਾ, ਜਿਹਨੇ ਮੱਥਾ ਟੇਕਦਾ ਸਿੱਖ ਹੈ ਬਸ। ਬਾਕੀ ਰਹਿ ਗਿਆ ਪੁਜਾਰੀ ਵਾਸਤੇ ਡਾਂਗ ਚੱਲਦੀ ਹੈ, ਕਿਰਪਾਨਾਂ ਪੁਜਾਰੀ ਵਾਸਤੇ ਹੀ ਚੱਲਦੀਆਂ ਨੇ।
ਸਿਫਾਰਸਾਂ ਚੱਲਦੀਆਂ ਨੇ, ਪੂਣੀਆਂ ਬਠਿੰਡਾ ਦੀਆਂ ਨੇ, ਚਾਪਨੂਸੀਆਂ ਕਰਨੀਆਂ ਪੈਂਦੀਆਂ ਨੇ, ਲਾਲਾਂ ਚੱਟਣੀਆਂ ਪੈਂਦੀਆਂ ਨੇ ਬੜਿਆਂ ਦੀਆਂ, ਜਿਹਨਾਂ 'ਤੇ ਜਿਹੜੇ ਪੁਜਾਰੀ ਬਣਾਉਂਦੇ ਨੇ ਉਹਨਾਂ ਦੀਆਂ ਕੁਰਸੀਆਂ ਵੀ ਸਾਹਣੀਆਂ ਪੈਂਦੀਆਂ ਨੇ, ਉਹਦੇ ਵਾਸਤੇ ਆ ਕਰਨਾ ਪੈਂਦਾ ਕਿ ਮਾਇਆ ਦੀ ਖੇਡ ਹੈ, ਖੇਡ ਹੈ ਮਾਇਆ ਦੀ ਹੈ ਸਾਰੀ, ਉੱਥੇ ਵੀ ਨਹੀਂ ਪੜ੍ਹਦੇ ਨੇ। ਸਿੱਖੀ ਨਹੀਂ ਇੱਦਾਂ ਹੁੰਦੀ, ਸਿੱਖੀ ਇੱਥੋਂ ਹੋਊਗੀ, ਕਰਦਾ ਸੇਵਕ ਆਗਿਆਕਾਰੀ, ਥੱਪ ਕਰ ਸੇਵਕ
ਸਦਾ ਪੁਜਾਰੀ,
ਸਦਾ ਪੁਜਾਰੀ ਹੈ, ਦੋ ਚਾਰ ਮਿੰਟ ਵਾਸਤੇ ਪੁਜਾਰੀ ਹੋ ਜਾਵੇ ਬਾਅਦ 'ਚ ਕਹੇ, ਹਾਂ ਸਦਾ ਪੁਜਾਰੀ ਹੈ, ਅਰਦਾਸ ਵੇਲੇ ਪੁਜਾਰੀ ਹੋ ਜਾਵੇ, ਇਹ ਨਹੀਂ ਹੈਗਾ। ਸਦਾ ਪੁਜਾਰੀ ਰਹੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਆ ਹੁਕਮ ਮੰਨਿਆ ਪਾਈਏ ਦੀ ਗੱਲ ਬਸ ਪਾਈਏ, ਤਾਂ ਜੇ ਤਿੰਨਾਂ ਸਾਬਤ ਕਰੂਗਾ ਪੂਰੀਆਂ ਕਰੂਗਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਤਿੰਨ ਹੋ ਗਈਆਂ, ਚੌਥੀ ਹੈ ਹੁਕਮ ਮੰਨਿਆ। ਤਨ ਮਨ ਧਨ ਸੌਂਪਣ ਦੀ ਗੱਲ ਕਰਦੇ ਨੇ, ਹੁਕਮ ਮੰਨਣ ਦੀ ਗੱਲ ਕੋਈ ਵੀ ਨਹੀਂ ਕਰਦਾ, ਹਿੰਦੂ ਹੁਕਮ ਮੰਨੀਆਂ ਵੱਧਦੀ ਹੈ, ਆਗਿਆਕਾਰੀ ਹੁਕਮ ਮੰਨਿਆ, ਆਗਿਆਕਾਰੀ ਆਗਿਆਕਾਰੀ ਨਹੀਂ ਹੈ ਤਾਂ ਪੁਜਾਰੀ ਵੀ ਹੈ ਨੀ, ਪੁਜਾਰੀ ਕਰ ਪੁਜਾਰੀ ਉਹ ਆਗਿਆ ਦੇ ਵਿੱਚ ਨਹੀਂ ਹੈ, ਦੁਨੀਆਂ ਨੂੰ ਕੀ ਉਪਦੇਸ਼ ਕਰੂਗਾ, ਰੋਲ ਮਾਡਲ ਹੀ ਨਹੀਂ ਕੋਈ ਹੈ ਸਾਡੇ ਕੋਲ, ਪੁਜਾਰੀ ਰੋਲ ਮਾਡਲ ਹੈ, ਪੁਜਾਰੀ ਆਗਿਆਕਾਰੀ ਹੋਣ ਦਾ ਰੋਲ ਮਾਡਲ ਹੈ, ਅਤੇ ਪੁਜਾਰੀ ਹੋਈ ਆਗਿਆਕਾਰੀ ਦੀ ਤਾਂ ਨਹੀਂ ਆਗਿਆਕਾਰੀ ਕੋਈ ਬਣ ਸਕਦਾ, ਪੁਜਾਰੀ ਦੀ 24 ਘੰਟੇ ਦੀ ਡਿਊਟੀ ਹੈ, 24 ਘੰਟੇ ਦਾ ਸੇਵਕ ਪੁਜਾਰੀ, ਉਹੀ ਆਗਿਆਕਾਰੀ ਸੀ, ਦੂਜਾ ਕੌਣ ਬਣ ਜੂਗਾ, ਪੁਜਾਰੀ ਨੂੰ ਦੇਖ ਕੇ ਹੀ ਬਣਨਾ ਆਗਿਆਕਾਰੀ, ਇੱਥੋਂ ਫੇਲ ਹੋ ਗਏ ਸੰਸਾਰਾ ਹੀ। ਜਿੰਨੇ ਮੰਦਰ ਨੇ, ਜਿੰਨੇ ਵੀ ਅਸਥਾਨ ਹੁੰਦੇ ਨੇ, ਇੱਥੇ ਸਿਸਟਮ ਇੱਦਾਂ ਹੋ ਹੀ ਨਹੀਂ ਸਕਦਾ, ਬ੍ਰਹਮ ਗਿਆਨੀਆਂ ਨੇ ਮੰਦਰ ਤਦੇ ਨਹੀਂ ਬਣਾਏ, ਕਦੇ ਆਗਿਆਕਾਰੀ ਔਰ ਪੁਜਾਰੀ ਨਹੀਂ ਬਹੁਤੇ ਚੱਲਣ ਦੇ ਹੁੰਦੇ, ਉਹ ਤਾਂ ਕੋਈ ਕੋਈ ਆਉਂਦਾ ਹੁੰਦਾ ਜਦੇ ਖਤਮ ਹੋ ਜਾਂਦਾ ਹੁੰਦਾ, ਦੱਤਾਤਰੇ ਦੇ ਬਾਅਦ ਜਦ ਹੋ ਗਿਆ ਸਿਸਟਮ, ਪਾਸਨਾਥ ਦੇ ਬਾਅਦ ਵੀ ਜਦੇ ਖਤਮ ਹੋ ਗਿਆ, ਕਲਕੀ ਅਵਤਾਰ ਦੇ, ਕਲਕੀ ਅਵਤਾਰ ਤਾਂ ਆਪ ਹੀ ਅਵਤਾਰੀ ਹੋ ਗਿਆ, ਉਹ ਕਲਕੀ ਅਵਤਾਰ ਹੀ ਹੈ, ਆਹ ਕ੍ਰਿਸ਼ਨ ਉਹ ਕ੍ਰਿਸ਼ਨ 'ਚ ਮੈਂ ਨਹੀਂ ਆ ਗਈ, ਕਲਕੀ ਅਵਤਾਰ ਕਾਹਨੂੰ ਹੈ, ਹੋਰ ਕ੍ਰਿਸ਼ਨ ਨੂੰ ਕਿਹਾ ਹੋਇਆ, ਜਦੇ ਮੈਂ ਨਹੀਂ ਆ ਗਈ ਕ੍ਰਿਸ਼ਨ 'ਚ, ਹੰਕਾਰ ਕਲਕੀ ਅਵਤਾਰ 'ਤੇ ਆਇਆ, ਹੋਰ ਕੀ 'ਚ ਆਇਆ,
ਜਿੱਥੇ ਮੈਂ ਸੀ ਸੰਭਾਵਨਾ ਸੀ ਜਦੀ ਠਾਕੁਰ ਵਾਲੀ ਪੌੜੀ ਲੱਗ ਗਈ ਪਿੱਛੇ ਹੀ,
ਹਾਂ
ਕਹਿਣਾ ਜਾਈਏ
ਉੱਥੇ ਹੀ ਲੱਗ,
ਉੱਥੇ ਜਦੀ ਲੱਗ ਗਿਆ,
ਜਦ ਉਹਨੇ ਕਿਹਾ ਮੈਂ ਕ੍ਰਿਸ਼ਨ ਦੇ, ਉੱਥੇ ਹੀ ਹੰਕਾਰ ਆ ਗਿਆ, ਜਿਹਦਾ ਠੀਕ ਆਇਆ ਮੈਂ ਤੇ ਆ ਕੇ ਖਤਮ ਹੋ ਗਿਆ। ਕਲਕੀ ਅਵਤਾਰ 'ਚ ਵੀ ਇਹੀ ਹੈ, ਕਲਕੀ ਅਵਤਾਰ ਨੂੰ ਅਖੀਰ 'ਚ ਆ ਕੇ ਹੰਕਾਰ ਹੋ ਗਿਆ, ਕਹਿੰਦਾ ਮੈਂ ਉਹ ਹੀ ਹਾਂ ਬ੍ਰਹਮ, ਪੂਰਨ ਬ੍ਰਹਮ ਹੀ ਹਾਂ ਸਭ ਕੁਛ,
ਗੁਰ ਬਣ ਗਿਆ ਸੰਗਤ ਭੁੱਲ ਗਈ, 21 ਵਿਸਵੇਲ
ਜਿਹਨੇ ਫੜ ਕੇ ਜੋ ਪੌੜੀ ਚੜਾਉਣਾ, ਬਾਂਹ ਫੜ ਕੇ ਗਾਹਾਂ, ਉਹ ਭੁੱਲ ਗਏ, ਪਹਿਲਾਂ ਹੀ ਕਹਿਤਾ ਮੈਂ ਪਹੁੰਚ ਗਿਆ, ਉਹ ਕਹਿੰਦੇ ਰਹਿ ਇੱਥੇ, ਫਿਰ ਤਾਂ ਹੀ ਕਹਿੰਦੇ ਨੇ ਕੌਣ ਕ੍ਰਿਸ਼ਨ, ਸੱਚਖੰਡ ਗਿਆ ਕਹਿੰਦੇ ਕੌਣ ਕ੍ਰਿਸ਼ਨ, ਕਹਿੰਦਾ ਯਾਦਵ ਬੰਸ਼ ਭਾਰਤ ਖੰਡ ਯਾਦਵ ਬੰਸ਼ੀ, ਕ੍ਰਿਸ਼ਨ ਕਹਿੰਦੇ ਫਿਰ ਐਂ ਬੋਲ, ਇੱਥੇ ਖਬਰ ਹੈ ਕਿੰਨੇ ਕ੍ਰਿਸ਼ਨ, ਆਹ ਵੀ ਕ੍ਰਿਸ਼ਨ ਵਾਸਤੇ ਲਿਖੀ ਹੋਈ ਗੱਲ ਹੈ ਪੰਡਿਤ ਦੀ, ਜੇ ਪੰਡਿਤ ਦੇ ਖਿਲਾਫ ਕ੍ਰਿਸ਼ਨ ਨਾ, ਪੰਡਿਤ ਵੀ ਘੱਟ ਨਹੀਂ ਕ੍ਰਿਸ਼ਨ ਦੇ ਖਿਲਾਫ, ਉਹਨੇ ਵੀ ਲਿਖੀ, ਇੱਥੇ ਆ ਕੇ ਕ੍ਰਿਸ਼ਨ ਦੇ ਵਿੱਚ ਕੱਢ ਦਿੱਤਾ, ਉੱਥੇ ਕੋਈ ਨਹੀਂ ਬੋਲਦਾ, ਇਹ ਜੋ ਵਿਚਾਰੇ ਆ ਜਾ ਹੋਰ ਦੁਸਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾ ਕੇ ਜਾਸ ਕੀਰਤ ਜਗ ਲਏ, ਜੇ ਤਿਸ ਨਾ ਤਾਂ ਨਾ ਵੇ ਪਾਤ ਨੂੰ ਪੁੱਛੇ, ਕਿਸੇ ਪੁੱਛਿਆ ਕ੍ਰਿਸ਼ਨ ਨੂੰ, ਤੇਰੇ ਵਰਗੇ ਉੱਥੇ ਤੁਰ ਫਿਰਦੇ, ਇਹਨਾਂ ਨੇ ਲਿਖਿਆ ਇਹਨਾਂ ਦੇ ਗ੍ਰੰਥਾਂ 'ਚ, ਇਹ ਗ੍ਰੰਥ ਪੜ੍ਹ ਕੇ ਹੀ ਗੁਰੂਆਂ ਨੇ ਗੱਲਾਂ ਲਿਖੀਆਂ ਨੇ, ਇਹ ਗ੍ਰੰਥਾਂ ਦੇ ਆਧਾਰ 'ਤੇ ਹੀ ਆ ਗੁਰਬਾਣੀ ਲਿਖੀ ਹੋਈ, ਸਾਰੀ ਉਹ ਗੱਲ ਮੰਨਦੇ ਨੇ, ਲੇਕਿਨ ਇਹ ਕਹਿੰਦੇ ਨੇ ਜਿਹੜਾ ਲੋਕ ਪੜ੍ਹਦੇ ਨੇ ਚੱਕ ਲਓ ਇਹਨੂੰ, ਪਬਲਿਕ ਨਹੀਂ ਨਾ ਪੜ੍ਹਦੀ, ਪਬਲਿਕ ਆਮ ਪੜ੍ਹਦੀ ਨਹੀਂ, ਇਹ ਹੋਰੇ ਪ੍ਰਚਾਰ ਸ਼ੁਰੂ ਕਰ ਲੈਂਦੇ। ਹਾਂ ਹਾਂ ਜਵਾਨੀ ਗੱਲਾਂ ਨੇ ਇਹਨਾਂ ਕੋਲ, ਜੋ ਇਹਨਾਂ ਦਾ ਪ੍ਰਚਾਰ ਹੈ, ਮਾਸ ਨਹੀਂ ਖਾਣਾ, ਇਹ ਨਹੀਂ ਕਰਨਾ, ਉਹ ਨਹੀਂ ਖਾਣਾ, ਸ਼ਰਾਬ ਨਹੀਂ, ਸਭ ਜਵਾਨੀ ਪ੍ਰਚਾਰ ਹੈ। ਗੁਰਬਾਣੀ ਨਾਲ ਕਹਿੰਦਾ ਲਿੰਕੇ ਨਸ਼ੇ ਨਹੀਂ ਕਰਨੇ, ਉਹ ਨਹੀਂ ਕਰਨਾ, ਇਹ ਸਮਾਜਿਕ ਗੱਲਾਂ ਨੇ ਨਾ ਕਿ ਧਾਰਮਿਕ। ਸੱਚਖੰਡ ਨਾਲ ਇਹਦਾ ਕੀ ਮਤਲਬ ਹੈ ਇਹਨਾਂ ਗੱਲਾਂ ਦਾ? ਸਮਾਜਿਕ ਗੱਲਾਂ ਨੇ, ਸਮਾਜ ਤੋਂ ਅੱਡ ਹੋਣਾ, ਲੋਕਾਂ ਰੀਤ ਤਿਆਗਣੀ ਹੈ, ਇਹ ਤਾਂ ਲੋਕਾਂ ਰੀਤ ਦੀਆਂ ਗੱਲਾਂ ਨੇ। ਇਹ ਤਾਂ ਕਹਿੰਦਾ ਪ੍ਰਥਮ ਤਿਆਗੀ ਹੋਵੇ ਆਪਣੀ, ਦੂਜੀਆਂ ਤਿਆਗੀ ਲੋਕਾਂ ਰੀਤ, ਫਿਰ ਤਰੁਣ ਤਿਆਗ ਵੈਰੀ ਮੀਤ ਸਮਾਨੇ। ਇਹਨਾਂ ਦਾ ਤਾਂ ਚੀਨ ਵੀ ਵੈਰੀ ਹੈ, ਇਹਨਾਂ ਦਾ ਤਾਂ ਅਲਕਾਇਦਾ ਵੀ ਵੈਰੀ ਹੈ, ਪਾਕਿਸਤਾਨ ਵੀ ਵੈਰੀ ਹੈ, ਇਹਨਾਂ ਦਾ ਤਾਂ ਪੱਤਾ ਪੱਤਾ ਵੈਰੀ ਹੈ, ਸਵਾਰਥੀ ਦਾ ਤਾਂ ਪੱਤਾ ਪੱਤਾ ਵੈਰੀ ਹੈ, ਘਰ ਦੇ ਵੀ ਵੈਰੀ ਨੇ, ਭਾਈ ਵੀ ਵੈਰੀ ਨੇ, ਜਿੱਥੇ ਸਵਾਰਥ ਹੈ ਉੱਥੇ ਸੰਸਾਰ ਵੈਰੀ ਹੈ, ਸਵਾਰਥ ਦਾ ਸੰਸਾਰ ਵੈਰੀ ਹੈ, ਸਵਾਰਥੀ ਇਕੱਲਾ ਨਾ, ਸਵਾਰਥੀ ਕਿਸੇ ਤੇ ਭਰੋਸਾ ਕਰੇ ਨਾ, ਸਵਾਰਥੀ ਤੇ ਕੋਈ ਭਰੋਸਾ ਕਰੇ, ਕੋਈ ਤਾਂ ਜੋ ਕਰ ਲਵੇ, ਸਵਾਰਥੀ ਨਹੀਂ ਕਰਦਾ ਕਿਸੇ ਤੇ ਭਰੋਸਾ। ਇੱਥੇ ਵੈਰੀ ਮੀਤ ਸਮਾਨੇ, ਤਾਂ ਕਿਤੇ ਤੁਰਿਆ ਗੁਣ ਮਿਲ ਸਾਧ ਪਛਾਣੇ, ਇਹ ਰਸਤਾ ਹੋਰ, ਉਹ ਰਸਤਾ ਮਾਇਆ ਦਾ, ਇਹ ਮਾਇਆ ਤੋਂ ਪਿਲ
ਨਾਲੇ ਜਿੰਨੇ ਨਸ਼ਿਆਂ ਨੇ ਆਪਣੇ ਪੈਸਾ ਤੇ ਆਪਣੇ ਸਰੀਰ ਦੀ ਬਰਬਾਦੀ ਕਰੀ ਹੈ, ਜਿੰਨੀ ਲੁੱਟ ਤਾਂ ਇਹਨਾਂ ਨੇ ਮਚਾਈ ਹੈ, ਚਾਹੇ ਧਾਰਮਿਕ ਬੰਦੇ ਨੇ,
ਉਹਦਾ ਕਾਰਨ ਕੀ ਹੈ,
ਆਪਣੇ ਇਹਨਾਂ ਨੇ ਕੀਤੇ,
ਸਵਾਲ ਕੀ ਹੈ, ਇਹਨਾਂ ਨੇ ਕਿਉਂ, ਇਹਨਾਂ ਨੇ ਕਿਉਂ, ਜਿਹੜੀ ਯੂਥ ਹੈ ਉਹਨੂੰ ਐਕਸਾਈਟ ਕਿਉਂ ਕੀਤਾ, ਜੋਸ਼ ਭਰਿਆ, ਹੋਸ਼ ਉਡਾਇਆ, ਇਹ ਹੋਸ਼ ਹੋਸ਼ ਕਰਦੇ, ਉਹਨਾਂ ਨੂੰ ਹੋਸ਼ ਰੱਖਦੇ, ਨਸ਼ੇ 'ਚ ਕਿਉਂ ਜਾਂਦੇ, ਹੋਸ਼ ਗੁੰਮ ਕਰਕੇ ਜੋਸ਼ ਭਰਤਾ, ਫਿਊਚਰ ਹੈ ਨਹੀਂ ਉਹਨਾਂ ਦਾ, ਜਾਂ ਮਰਵਾਉਣੇ ਖਾਤਰ ਜੋਸ਼ ਭਰਿਆ ਹੋਇਆ, ਜਾਂ ਦੇਖਿਆ ਵੀ ਹੁਣ ਸੈਂਟਰ ਸਾਡੇ ਬੰਦੇ ਮਰਵਾ ਤੇ, ਕੋਈ ਨਾ ਕੋਈ ਦੰਗਾ ਕਰਾ ਕੇ, ਹੋਰ ਕਰਾ ਕੇ ਆਪਣਾ ਰਾਜ ਲੈ ਲਿਆ, ਚਲੋ ਮਰਨ ਦੀ ਗੱਲ ਨਾ ਕਰੋ, ਹੁਣ ਰਾਜ ਕਰੀਏ ਆਪਾਂ ਮਰਿਆ, ਹੁਣ ਗੱਲ ਛੱਡੋ, ਫਿਰ ਆਹ ਗੱਲ ਕਰਨ ਲੱਗ ਜਾਂਦੇ ਨੇ, ਇਹ ਰੱਖੇ ਨੇ ਤਾਂ ਮਰਵਾਉਣ ਵਾਸਤੇ ਯੂਥ, ਜੇ ਹੋਸ਼ ਆ ਗਈ ਫਿਰ ਇਹਨਾਂ ਦੇ ਕਹਿੰਦੇ ਮਰਦਾ ਸੀ, ਫਿਰ ਤਾਂ ਇਹਨਾਂ ਨੂੰ ਕਰ ਦਿੰਦੇ, ਇਹਨਾਂ ਦਾ ਫਿਰ ਫੜਨਗੇ ਗਰੇਵਾਨ, ਅਤੇ ਕੱਲ੍ਹ ਇਹਨਾਂ ਦੇ ਫੜਨਗੇ, ਵੀ ਆਹ ਕੀ ਕਰਦੇ ਹੋ ਤੁਸੀਂ, ਆਪਣੇ ਗਰਦਨ ਨੂੰ ਹੱਥ ਨਾ ਪੈ ਜਾਵੇ ਤਾਂ ਹੋਸ਼ ਨਹੀਂ ਆਉਣ ਦਿੰਦੇ, ਜੋਸ਼ 'ਚ ਰੱਖਦੇ ਨੇ, ਜੋਸ਼ ਵਾਲਿਆਂ ਨੂੰ ਜਾਂ ਮਰਜ਼ੀ ਭੜਕਾ ਦੇਣ, ਹੁਣ ਇਹਨਾਂ ਦੇ ਗੱਲ ਜੋਸ਼ ਵਾਲੇ ਪਏ ਹੋਏ ਨੇ, ਉਹ ਜੋਸ਼ ਵਾਲੇ ਇਹਨਾਂ ਦੇ ਗੱਲ ਪਏ ਹੋਏ ਨੇ, ਉਹਨਾਂ ਦੀਆਂ ਤਲਵਾਰਾਂ 'ਤੇ ਪਾਬੰਦੀ ਲਾਉਂਦੇ, ਜੋਸ਼ ਵਾਲਿਆਂ ਦੇ ਤਲਵਾਰਾਂ ਦਾ ਤੁਸੀਂ ਬਹਾਲੀਆਂ ਦਾ ਪ੍ਰਚਾਰ ਕੀਤਾ, ਦੋ ਤਲਵਾਰਾਂ ਪਾਈਆਂ ਲੋਹੇ ਦੀਆਂ, ਹੁਣ ਤਲਵਾਰ 'ਤੇ ਪਾਬੰਦੀ ਲਾਉਂਦੇ ਫਿਰਦੇ ਹੋ, ਇਹ ਆਪਣੇ ਗੱਲ ਨੂੰ ਆ ਗਈਆਂ ਤਲਵਾਰਾਂ, ਹੁਣ ਜਦ ਆਪਣੇ ਗੱਲ ਨੂੰ ਆਉਣ ਲੱਗੀਆਂ ਨਾ, ਅਕਾਲ ਤਖ਼ਤ ਦੇ ਗੱਲ ਨੂੰ ਪੈ ਗਈਆਂ ਤਲਵਾਰਾਂ, ਹੁਣ ਕਹਿੰਦਾ ਅਕਾਲ ਤਖ਼ਤ 'ਤੇ ਤਲਵਾਰਾਂ ਨਹੀਂ ਚਾਹੀਦੀਆਂ, ਤੁਸੀਂ ਉਹ ਪ੍ਰਚਾਰ ਕੀਤਾ ਤਲਵਾਰਾਂ ਦਾ, ਉਹ ਜਿਹੜੀ ਗਿਆਨ ਖੜਕ ਸੀ ਉਹ ਲੁਕੋ ਤੁਸੀਂ, ਤਾਂ ਦੂਈ ਪਈ ਹੈ ਗੱਲ ਤੁਹਾਡੇ, ਅਤੇ ਗਿਆਨ ਖੜਕ ਨਾ ਲੁਕਾਉਂਦੇ, ਦੂਈ ਲੋਹੇ ਦੀਆਂ ਕਰਤੀਆਂ, ਲੋਹੇ ਦੀਆਂ ਵੱਜਣਗੀਆਂ ਤੁਹਾਡੇ ਆਲੇ ਦੁਆਲੇ, ਹੁਣ ਘਬਰਾ ਗਏ ਜੀ ਤਲਵਾਰਾਂ ਤੋਂ ਡਰ ਕੇ, ਲੋਹੇ ਦੀ ਤਾਂ ਲੋੜ ਹੀ ਨਹੀਂ ਸੀ ਸਾਨੂੰ, ਇਹ ਤਾਂ ਰਾਜਾ ਨੂੰ ਲੋੜ ਹੁੰਦੀ ਹੈ, ਲੋਹੇ ਦੀ ਲੋੜ ਹੁੰਦੀ ਤਾਂ ਧਰੂ ਪ੍ਰਹਲਾਦ ਕੋਲ ਵੀ ਹੁੰਦੀ, ਜੇ ਲੋਹੇ ਦੀ ਲੋੜ ਹੁੰਦੀ ਤਾਂ ਭਗਤਾਂ ਕੋਲ ਵੀ ਹੁੰਦੀ, ਜੇ ਲੋਹੇ ਦੀ ਲੋੜ ਹੁੰਦੀ ਤਲਵਾਰ ਦੀ ਤਾਂ ਪੰਜਵੇਂ ਪਾਤਸ਼ਾਹ ਤੱਕ ਵੀ ਹੁੰਦੀ, ਇਹਦੀ ਤਾਂ ਲੋੜ ਇਹ ਹੈ ਜੀ, ਇਹ ਤਾਂ ਸਾਨੂੰ ਮਜਬੂਰ ਕੀਤਾ ਲੈਣ ਵਾਸਤੇ, ਮਜਬੂਰੀ ਨੂੰ ਲੈਣੀ ਪਈ ਸਾਨੂੰ ਛੇਵੇਂ ਪਾਤਸ਼ਾਹ ਨੂੰ, ਤਾਂ ਉਹਨਾਂ ਨੇ ਕਿਹਾ ਸੱਚ ਦਾ ਰਾਹ ਤਲਵਾਰ ਨਾਲ ਬੰਦ ਕਰਾਂਗੇ, ਸੱਚ ਦਾ ਜਿਹੜਾ ਪ੍ਰਚਾਰ ਹੈ ਤਲਵਾਰ ਦੇ ਜ਼ੋਰ 'ਤੇ ਬੰਦ ਕਰਾਂਗੇ, ਤਾਂ ਇਹ ਵੀ ਚੱਕਣੀ ਪੈਗੀ, ਕਿਉਂਕਿ ਸੂਰਮਾ ਵੀ ਹੈ ਨਾ, ਜਾਂ ਕੋਈ ਹਰ ਰੰਗ ਲਾਗੋ ਇਸ ਯੁੱਗ ਮੈਂ ਪਈਆ ਤਾਂ ਸੂਰਾ, ਫਿਰ ਉਹ ਸੂਰਮੇ ਨੇ ਦੂਈ ਵੀ ਚੱਕ ਲਈ, ਆ ਜਾ ਬਈ ਇਹ ਵੀ ਲਿਆ, ਸਾਨੂੰ ਤਾਂ ਨਹੀਂ ਇਹਦੀ ਲੋੜ, ਪਰ ਤੇਰੇ ਵਾਸਤੇ ਲੋੜ ਹੈ, ਤੂੰ ਇਸੇ ਤਲਵਾਰ ਦੀ ਭਾਸ਼ਾ ਸਮਝਦਾ, ਜਿਹੜੇ ਤਾਂ ਸੀ ਸਾਧੂ, ਜਿਹੜੇ ਤਾਂ ਸੀ ਧਾਰਮਿਕ, ਉਹਨਾਂ ਨਾਲ ਤਾਂ ਗਿਆਨ ਚਰਚਾ ਹੀ ਕੀਤੀ ਹੈ, ਔਰ ਜਿਹੜੇ ਸੀ ਹੰਕਾਰੀ, ਆ ਦੂਈ ਤਲਵਾਰ ਲੋਹੇ ਦੀ ਉਹ ਜਾਣਦੇ ਸੀ, ਉਹਨਾਂ ਨਾਲ ਉਹ ਜਿਹੀ ਦਰਬਾਰ ਦੀ ਭਾਸ਼ਾ ਦੀ ਗੱਲ ਸ਼ੁਰੂ ਕਰਤੀ। ਛੇਵੇਂ ਪਾਤਸ਼ਾਹ ਨੇ ਦੱਸ ਵੀ ਦਿੱਤਾ ਵੀ ਅਸੀਂ ਇਹ ਵੀ ਤਲਵਾਰ ਦੀ ਭਾਸ਼ਾ ਤੁਹਾਡੇ ਨੂੰ ਵਧੀਆ ਜਾਣਦੇ ਹਾਂ, ਇਹਦੀ ਵਰਤੋਂ ਵੀ ਅਸੀਂ ਵਧੀਆ ਜਾਣਦੇ ਹਾਂ ਤੁਹਾਡੇ ਨੂੰ, ਸਾਬਤ ਵੀ ਕਰਤਾ ਦਸਮ ਪਾਤਸ਼ਾਹ ਨੇ ਵੀ ਸਾਬਤ ਕਰਤਾ। ਫਿਰ ਸਿੱਖ ਖਾਲਸੇ ਨੂੰ ਮਾਰਸ਼ਲ ਕੌਮ ਬਣਾ ਦਿੱਤਾ ਵਰਲਡ ਦਾ, ਮਾਰਸ਼ਲ ਨਹੀਂ ਮੁਸਲਮਾਨ ਸੀ, ਮਾਰਸ਼ਲ ਮੁਸਲਮਾਨ ਸੀ ਪਠਾਨ। ਜੇ ਮਾਰਸ਼ਲ ਜਿਹੜਾ ਕੌਮ ਸੀ, ਜੇ ਉਹ ਮਾਰਸ਼ਲ ਉਹਦੀ ਗਦਾ ਗੁਰਜ ਮਾਰਸ਼ਲ ਬਣੇ ਦੀ ਖੋਈ ਤਾਂ ਖਾਲਸੇ ਨੇ ਖੋਈ ਉਹਨਾਂ। ਸਰਦਾਰੀ ਹੈ, ਸਰਦਾਰ ਜਿਹੜਾ ਹੈ ਉਹ ਮਾਰਸ਼ਲ ਦੀ ਗੁਰਜ ਹੈ, ਲਗਭਗ ਸਰਦਾਰੀ ਦਾ ਸਰਦਾਰ ਇਹਨਾਂ ਦੇ ਨੇ ਪਠਾਣਾ ਦੇ, ਸਰਦਾਰੀ ਖੋਲੀ ਸਰਦਾਰ ਆਪ ਨਹੀਂ ਲੱਗ ਗਏ ਇਹਨਾਂ ਨੂੰ। ਸਰਦਾਰ ਮਿਸਲਾਂ ਵਾਲਿਆਂ ਨੂੰ ਸਰਦਾਰ ਤਾਂ ਕਹਿੰਦੇ ਸੀ, ਆਹੋ ਮਿਸਲਾਂ ਵਾਲਿਆਂ ਦਾ ਨਾਂ ਸਰਦਾਰ, ਸਰਦਾਰ ਮੁਸਲਮਾਨ ਹੀ ਲਵੈ ਭਾਸ਼ਾ ਦਾ, ਫਤਿਹ ਸਰਦਾਰ ਇਹ ਸਭ ਖਾਲਸਾ ਮੁਸਲਮਾਨੀ ਭਾਸ਼ਾ ਦੇ ਲਫਜ਼ ਕਹਿੰਦੇ। ਸਾਨੂੰ ਦਰਬਾਰ ਦੀ ਕੋਈ ਲੋੜ ਨਹੀਂ, ਦਸਮ ਪਾਤਸ਼ਾਹ ਨੇ ਕਿਹਾ ਆਪ ਲੜੂ ਨਾ ਫੌਜ ਲੜਾਊ, ਅਸੀਂ ਫੌਜ ਨਹੀਂ ਬਣਾਉਣੀ, ਲੜਾਈ ਨਹੀਂ ਕਰਨੀ। ਵਿੱਚੇ ਕਿਹਾ ਹੋਇਆ, ਲਾਸਟ ਵਿੱਚ ਕਿਹਾ ਹੋਇਆ ਦਸਮ ਗ੍ਰੰਥ, ਆਪ ਲੜੂ ਨਾ ਫੌਜ ਲੜਾਊ। ਡਿਫੈਂਸ ਵਾਸਤੇ ਹੈ, ਆਪ ਲੜੂ ਨਾ ਫੌਜ ਲੜਾਉਣ ਦਾ ਮਤਲਬ ਇਹ ਹੈ ਕਿ ਮੈਂ ਫੌਜ ਲੜਾ ਕੇ ਨਹੀਂ ਸਿੱਖੀ ਫੈਲਾਉਣੀ, ਸਿੱਖੀ ਪੰਥ ਲਾਉਣ ਵਾਸਤੇ ਫੌਜ ਦੀ ਲੋੜ ਨਹੀਂ ਹੈ ਸਾਨੂੰ। ਜਿਵੇਂ ਇਹ ਕਹਿੰਦੇ ਨੇ ਇਹ ਵੀ ਅਸੀਂ ਰਾਜ ਕਰੇਗਾ ਖਾਲਸਾ ਸਿੱਖੀ ਫੈਲਾ ਦਾਂਗੇ, ਇਹਦੇ ਨਾਲ ਸਿੱਖੀ ਤਾਂ ਤੁਹਾਡੇ ਵਿੱਚ ਨਹੀਂ ਰਹੀ, ਸਿੱਖੀ ਤਾਂ ਤੁਹਾਡੇ ਅੰਦਰੋਂ ਖਤਮ ਹੋ ਗਈ, ਫੈਲਾਓਗੇ ਤੁਸੀਂ ਕਿੱਥੇ। ਇਹ ਨਹੀਂ ਹੈਗੀ ਫੈਲਦੀ, ਇਹ ਪ੍ਰੇਮ ਦੀ ਗੱਲ ਹੈ, ਇਹ ਤਾਂ ਪ੍ਰੇਮ ਦੀ ਗੱਲ ਹੈ। ਜਿਹਨ ਪ੍ਰੇਮ ਕੀ ਉਹ ਪ੍ਰੇਮ ਪਾਇਓ, ਸੱਚ ਕਹੂੰ ਸੁਣ ਲਿਓ ਸਭ, ਜਿਹਨ ਪ੍ਰੇਮ ਕੀ ਉਹ ਤਾਂ ਪ੍ਰੇਮ ਦੀ ਭਾਸ਼ਾ ਨਾਲ ਚੱਲਣੀ ਹੈ ਇਹ ਗੱਲ। ਇਹ ਤਾਂ ਸਭ ਦਸ ਨੰਬਰੀ ਹੈ ਜਿਹੜੇ ਗਲਤ ਨੇ, ਉਹ ਨਾਲੇ ਉਹ ਰਾਹ ਪੈਣੇ ਵਾਲੇ ਬੰਦੇ ਹੀ ਨਹੀਂ, ਮਾਇਆਧਾਰੀ ਨੇ ਸਾਰੇ, ਇਹ ਉਹ ਨਹੀਂ ਰਾਹ ਪੈਣਾ ਇਹਨਾਂ ਨੇ।
ਠਾਕਰ ਕਾ ਸੇਵਕ ਆਗਿਆਕਾਰੀ, ਠਾਕਰ ਕਾ ਸੇਵਕ ਸਦਾ ਪੁਜਾਰੀ।
ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਜਿਹੜਾ ਸੇਵਕ ਹੈ ਤਾਂ ਹੀ ਸੇਵਕ ਹੈ, ਆਗਿਆ ਚ ਚਾਕਣ ਲੱਗੇ ਚਾਕਰੀ ਚੱਲੇ ਖਸੂ ਪਰ ਇੱਛਾ ਦੇ ਅਨੁਸਾਰ ਚੱਲੇ ਤਾਂ ਚਾਕਰ, ਫਿਰ ਦੂਜਾ ਇੱਕ ਚਾਕਰ ਹੋਰ ਹੈ। ਚਾਕਰ ਕਹੀਏ ਖਸਮ ਕਾ ਸੋਹੇ ਉੱਤਰ ਦੇ, ਸਾਹਮਣੇ ਤੋਂ ਉੱਤਰ ਦੇ ਨਹੀਂ ਜੀ ਇਹ ਨਹੀਂ ਹੋ ਸਕਦਾ, ਨਹੀਂ ਜੀ ਗੁਰਬਾਣੀ ਨਹੀਂ ਮੰਨੀ ਜਾ ਸਕਦੀ, ਬੜੀ ਔਖੀ ਹੈ, ਉੱਤਰ ਦੇ ਤੁਹਾਨੂੰ ਅੱਜ ਜਿਵੇਂ ਦਿੰਦੇ ਨੇ, ਇਹ ਦੂਆ ਚਾਕਰ। ਚਾਕਰ ਕਹੀਏ ਚਾਕਰ ਤਾਂ ਕਹਾਉਂਦਾ ਖਸਮ ਦਾ, ਜਿਵੇਂ ਕਹਾਉਂਦੇ ਨੇ ਸਾਰੇ ਬਾਣੀ ਕਿੱਥੇ ਮੰਨ ਸਕਦਾ ਕੋਈ, ਉੱਤਰ ਦੇ ਤਾਂ ਜਵਾਬ ਦਿੱਤਾ ਵਜੂ ਗਵਾਏ ਆਪਣਾ ਅਗਲਾ, ਪਰ ਅੱਗੇ ਜੋ ਮਿਲਣਾ ਕੁਛ ਨਹੀਂ ਮਿਲਣਾ ਹੈ, ਦਰਗਾਹ ਤੋਂ ਕੁਛ ਨਹੀਂ ਮਿਲਣਾ, ਗਿਆਨ ਨਹੀਂ ਮਿਲਣਾ ਹੈ, ਆਪਣਾ ਵਜੂਦ ਹੈ ਗਵਾ ਲਿਆ, ਗਿਆਨ ਗਵਾਇਆ, ਗਿਆਨ ਗਵਾਇਆ, ਗਿਆਨ ਗਵਾਇਆ, ਦੂਜਾ ਗਰਭ ਗਲੇ ਬਿਖ ਖਾਇਆ, ਜਿਹਨੇ ਬਿਖ ਖਾ ਲਈ ਮਾਇਆ ਖਾ ਲਈ ਗਰਭ 'ਚ ਗਲ ਗਏ ਸਾਰੇ, ਗਿਆਨ ਗਵਾਇਆ ਦੂਜੇ ਆਇਆ, ਗਿਆਨ ਕੀ ਗਵਾਇਆ, ਚੱਕਰ ਲੱਗੇ ਚਾਕਰੀ ਜੇ ਚੱਲਾ ਇਹ ਗਵਾ ਲਿਆ ਗਿਆਨ, ਪੁੱਤਰ ਦੇ ਤਾਂ ਨਹੀਂ ਜੀ ਬਾਣੀ ਨਹੀਂ ਮੰਨੀ ਜਾ ਸਕਦੀ, ਫਿਰ ਗੁਰਦੁਆਰੇ ਛੱਡ ਕੇ ਪਰੇ ਹੋ ਜਾਓ, ਸਿੱਖੀ ਤੋਂ ਅਸਤੀਫਾ ਦੇ ਦਿਓ, ਉੱਥੇ ਕਾਹਦੇ ਕੋਲ ਕਦੇ ਜੱਫੀ ਪਾਈ ਬੈਠੇ, ਭੱਜੋ ਛੱਡ ਕੇ, ਇਹ ਮੰਨਣੀ ਹੁੰਦੀ ਅਸਤੀਫਾ ਦਿਓ, ਸਿੱਖੀ ਅਸਤੀਫਾ ਹੀ ਦਿੱਤਾ ਹੋਇਆ, ਗੋਲਕ ਦੀ ਮਾਇਆ ਨਹੀਂ ਛੱਡਣ ਦਿੱਤੀ, ਉਹ ਕੰਬੜੀ ਨਹੀਂ ਰਿੱਛ ਨਹੀਂ ਛੱਡਦਾ ਜੱਫਾ ਪਾ ਲਿਆ ਹੁਣ ਪਾਣੀ 'ਚ ਤਾਂ ਮਾਇਆ ਨਹੀਂ ਛੱਡਦੀ ਹੈ ਮਾਇਆ ਨਾਗੜੀ ਨੇ ਲਵੇਟ ਪਾ ਲਿਆ ਹਾਂਜੀ
ਠਾਕਰ ਕੇ ਸੇਵਕ ਹੈ ਮਨ ਪ੍ਰਤੀਤ
ਠਾਕਰ ਕੇ ਸੇਵਕ ਹੈ ਮਨ ਪ੍ਰਤੀਤ
ਠਾਕਰ ਕੇ
ਠਾਕਰ ਦਾ ਜੇ ਸੇਵਕ ਹੋਵੇ ਵਾਕਈ ਸੇਵਕ ਹੋਵੇ ਉਹਦੇ ਮਨ 'ਚ ਭਰੋਸਾ ਹੁੰਦਾ ਪ੍ਰਤੀਤ ਹੁੰਦੀ ਹੈ ਉਹਦੇ ਨਾਲ ਮਨ 'ਚ ਪ੍ਰਤੀਤ ਇਹਨਾਂ ਦੇ ਪ੍ਰਤੀਤ ਕਿਹਦੇ ਜੇ ਪ੍ਰਤੀਤ ਨਹੀਂ ਤਾਂ ਸੇਵਕ ਨਹੀਂ ਜੇ ਪ੍ਰਤੀਤ ਹੈ ਤਾਂ ਸੇਵਕ ਹੈ ਜੇ ਭਰੋਸਾ ਗੁਰਬਾਣੀ 'ਤੇ ਸੇਵਕ ਹੈ ਜੇ ਭਰੋਸਾ ਨਹੀਂ ਸੇਵਕ ਨਹੀਂ ਬਸ ਦੋ ਹਰਫੀ ਗੱਲ ਹੈ ਠਾਕਰ ਕੇ ਸੇਵਕ ਕੇ
ਮਨ ਪ੍ਰਤੀਤ
ਹਾਂ
ਠਾਕਰ ਕੇ ਸੇਵਕ ਕੀ ਨਿਰਮਲ ਰੀਤ
ਠਾਕਰ ਕੇ ਸੇਵਕ ਕੀ ਨਿਰਮਲ ਰੀਤ ਦੂਜੀ ਪ੍ਰਤੀਤ ਹੈ ਕਿ ਨਹੀਂ ਹੈ ਉਹਦੀ ਨਿਰਮਲ ਰੀਤ ਹੈ ਕਿ ਨਹੀਂ ਹੈ ਉਹ ਤੋਂ ਪਤਾ ਲੱਗੂ ਉਹਦਾ ਜਿਹੜਾ ਬੱਚਾ ਉਹਦਾ ਵਰਤਾਓ ਹੈ ਪਬਲਿਕ ਨਾਲ ਉਹ ਨਿਰਮਲ ਹੈ ਕਿ ਸਵਾਰਥ ਵਾਲਾ ਹੈ ਜੇ ਤਾਂ ਸਵਾਰਥ ਵਾਲਾ ਹੈ ਵਰਤਾਓ ਫਿਰ ਤਾਂ ਨਿਰਮਲ ਨਹੀਂ ਹੈ ਜੇ ਸਵਾਰਥ ਤੋਂ ਰਹਿ ਤਾਂ ਫਿਰ ਨਿਰਮਲ ਹੈ ਦੇਖੋ ਪਰਮਾਰਥ ਵਾਲਾ ਚਾਹੇ ਨਾ ਹੋਵੇ ਨਿਰਮਲ ਵਾਸਤੇ ਨਿਰਮਲ ਵਾਸਤੇ ਸਵਾਰਥ ਤੋਂ ਰਹਿਤ ਹੋਵੇ ਇੰਨਾ ਹੀ ਬਹੁਤ ਹੈ ਉਹ ਫਿਰ ਪਨੀਤ ਹੋ ਜੂਗਾ ਅੱਗੇ ਸਵਾਰਥ ਵਾਲਾ ਉਹ ਸੱਚਖੰਡ ਵਾਲਿਆਂ ਦਾ ਹੀ ਹੈ ਸਾਡਾ ਨਹੀਂ ਹੈਗਾ ਉਹ ਜਾਂ ਫਿਰ ਕਿਸੇ ਭਗਤ ਦਾ ਗੁਰਸਿੱਖ ਦਾ ਜੇ ਨਿਰਮਲ ਰੀਤ ਹੋ ਜਾਏ ਸੇਵਕ ਹੈ ਨਾ ਇਹ ਸੇਵਕ ਕੀ
ਨਿਰਮਲ ਰੀਤ
ਮਲੀਨਤਾ ਨਹੀਂ ਹੈ ਮਨ ਵਿੱਚ ਜਦ ਵਰਤਦਾ ਮਲੀਨਤਾ ਰੱਖ ਕੇ ਨਹੀਂ ਵਰਤਦਾ ਸਵਾਰਥ ਰੱਖ ਕੇ ਨਹੀਂ ਵਰਤਦਾ ਕਿਸੇ ਨੂੰ ਕੋਈ ਗੱਲ ਮੂੰਹੋਂ ਸਵਾਰਥ ਰੱਖ ਕੇ ਮੂੰਹੋਂ ਕੋਈ ਗੱਲ ਨਹੀਂ ਕੱਢਦਾ ਮੂੰਹੋਂ ਕੱਢ ਕੇ ਸਵਾਰਥ ਦਾ ਲੱਗਣਾ ਸਵਾਰਥ ਦੀਆਂ ਗੱਲਾਂ ਹੀ ਕਰਦੇ ਨੇ ਸਾਰੇ ਹਾਂ
ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭੂ ਦਾ ਸੇਵਕ ਨਾਮ ਕੇ
ਠਾਕਰ ਕੋ ਸੇਵਕ ਜਾਣੇ
ਸੰਗ
ਜੇ ਸੰਗ ਜਾਣੂਗਾ ਸੇਵਕ ਨੂੰ ਹਰ ਵਕਤ ਜੇ ਸੇਵਕ ਠਾਕਰ ਨੂੰ ਨਾਲ ਨਾਲ ਹੈ ਉਹ ਨਾਲ
ਠਾਕਰ ਕੋ ਸੇਵਕ ਜਾਣੇ ਸੰਗ
ਨਾਲ ਹੈ ਉਹ ਨਾਲ ਦੋ ਇੱਕ ਤਾਂ ਹੈ ਜਾਣਦਾ ਸੰਗ ਜਾਣਦਾ ਤਾਂ ਹੀ ਨਿਰਮਲ ਰੀਤ ਹੋ ਸਕਦੀ ਹੈ ਜੇ ਸੰਗ ਨਹੀਂ ਜਾਣੂ ਨਿਰਮਲ ਰੀਤ ਨਹੀਂ ਹੋ ਸਕਦੀ ਨਿਰਮਲ ਰੀਤ ਕਿਵੇਂ ਹੋਊ ਜੇ ਸੰਗ ਹੈ ਹਰ ਵਾਰ ਸੰਗ ਜਾਣਦਾ ਠਾਕਰ ਨੂੰ ਗੁਰੂ ਨੂੰ ਅੰਗ ਸੰਗ ਜਾਣਦਾ ਤਾਂ ਕੋਈ ਗਲਤੀ ਕਰੇ ਬੋਲ ਕਿਤੇ ਨਗਾ ਚਲੀ ਜਾਊ ਵੀ ਮੈਂ ਗਿਣਦਾ ਗਿਣਦਾ ਰੁਪਈਏ ਜੇ ਪਾਉਣਾ ਚਲੀ ਜਾਊਗੀ ਨਗਾ ਫਿਰ ਲੋੜ ਕੀ ਹੈ ਜਿੰਦੇ ਲਾਉਣ ਦੀ ਫਿਰ ਰਜਿਸਟਰ ਰੱਖਣ ਦੀ ਲੋੜ ਕੀ ਹੈ ਜੇ ਸੰਗ ਜਾਣੋ ਹਿਸਾਬ ਕਿਤਾਬ ਰੱਖਣ ਦੀ ਕੀ ਲੋੜ ਹੈ ਕੁਛ ਵੀ ਲੋੜ ਹੈ ਲੋੜ ਜ਼ਿਆਦਾ ਚੱਲ ਆਵਾ ਉੱਤਿਆ ਹੋਇਆ ਤਾਂ ਸਾਰਾ ਹੀ ਆਵਾ ਉੱਤਿਆ ਫਿਰ ਸਾਰੀ ਲੋੜ ਹੈ ਜੋ ਮਰਜ਼ੀ ਕਰੀ ਜਾਓ ਸਰਕਾਰ ਦੇ ਇੰਨਾ ਕੁਝ ਉੱਥੇ ਕਿਹੜਾ ਕਰਪਸ਼ਨ ਨਹੀਂ ਹੁੰਦੀ ਕਰਪਸ਼ਨ ਨਹੀਂ ਹਟਦੀ ਹੁੰਦੀ
ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭੂ ਦਾ ਸੇਵਕ ਨਾਮ ਕੇ ਰੰਗ
ਪ੍ਰਭ ਦਾ ਸੇਵਕ ਨਾਮ ਕੇ ਰੰਗ ਜਿਹੜਾ ਪ੍ਰਭ ਦਾ ਸੇਵਕ ਹੁੰਦਾ ਉਹ ਨਾਮ ਦੇ ਰੰਗ 'ਚ ਰੰਗਿਆ ਰਹਿੰਦਾ ਉਹਨੇ ਮਾਇਆ ਦੇ ਰੰਗ 'ਚ ਨਹੀਂ ਰੰਗ ਹੁੰਦਾ ਕਿੰਨੀ ਉਹ ਮਾਇਆ ਵਾਲੇ ਹੋਵੇ ਮਾਇਆ ਦਾ ਪ੍ਰਭਾਵ ਹੀ ਨਹੀਂ ਹੁੰਦਾ
ਨਾਮ ਕੇ ਰੰਗ
ਬਸ ਉਹਨੂੰ ਨਾਮ ਦਾ ਹੀ ਮਤਲਬ ਹੈ ਨਾ ਕਿ ਮਾਇਆ ਸੀ ਮਤਲਬ ਕਿਉਂਕਿ ਗਿਆਨੀਆਂ ਦਾ ਤਾਂ ਨਾਮ ਸੀ ਉਹਦੇ ਵਾਸਤੇ ਤਾਂ ਨਾਮ ਹੈ ਧਨ ਹੈ ਦੂਆ ਧਨ ਤਾਂ ਜ਼ਹਿਰ ਹੈ ਦੂਆ ਤਾਂ ਉਹ ਧਨ ਹੈ ਜੋ ਸੁਵੀਰ ਮਾਇਆ ਨਾਗਣੀ ਜਗਤ ਰਿਹਾ ਲਿਪਟਾਏ ਜੋ ਇਸ ਕੀ ਸੇਵਾ ਕਰੇ ਦੇਖੋ ਫਿਰ ਡੰਗ ਉਹਦੇ ਹੀ ਮਾਰੂ ਜਿਹੜਾ ਸੇਵਾ ਕਰੂਗਾ ਕਰੂ ਸਾਰੇ ਡੰਗੇ ਪਏ ਨੇ ਨਾਗਣੀ ਦੇ ਹਾਂਜੀ
ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ
ਸੇਵਕ ਕੋ ਪ੍ਰਭ ਪਾਲਣ ਹਾਰਾ ਜੇ ਸੇਵਕ ਹੋਵੇ ਫਿਰ ਪਾਲਣ ਹਾਰਾ ਪ੍ਰਭ ਹੈ ਜਿਹਦੇ ਘਰ ਸਭ ਕੁਛ ਹੈ ਜਾਂ ਪਾਲਣ ਹਾਰਾ ਉਹ ਹੈ ਅਸੀਂ ਮਾਇਆ ਤਾਂ ਜ਼ਰੂਰ ਤੰਗਾ ਲੈਣ ਅਸੀਂ ਕੀ ਕਰਨਾ ਬਈ ਮਾਇਆ ਤੋਂ ਉਹ ਕੋਈ ਰਾਸ਼ਟਰਪਤੀ ਕਹਿੰਦੇ ਜਾਂਦਾ ਪੈਸੇ ਜੇਬ 'ਚ ਪਾ ਕੇ ਲੈ ਕੇ ਜਾਂਦਾ ਉਹਦੇ ਤਾਂ ਆਪੇ ਕਰਨ ਵਾਲੀ ਹੈ ਸਰਕਾਰ ਉਹਦਾ ਖਰਚਾ ਉਹਦੇ ਬਿੱਲ ਜਿਹੜੇ ਪਏ ਹੋਣੇ ਨੇ ਉਹ ਆਪੇ ਕਰਨ ਵਾਲੇ ਨੇ ਸਾਰੇ ਗੌਰਮੈਂਟ ਕਰ ਰਹੀ ਹੈ ਉਹਦੇ ਤਾਂ ਸਾਰਾ, ਉਹਨੂੰ ਕੀ ਲੋੜ ਆ ਵੀ ਕਿੰਨਾ ਦਾ ਟਿਕਟ ਆਇਆ, ਕੀ ਹੋਇਆ, ਕੀ ਨਾ ਹੋਇਆ, ਕਿਤੇ ਕਿਹੜੇ ਹੋਟਲ ਦੀ ਪੇਮੈਂਟ ਕੀ ਕਰਨੀ ਹੈ, ਕੀ ਨਹੀਂ ਕਰਨੀ, ਗੱਡੀ ਤੇਲ ਪਾਉਣੇ, ਪੈਟਰੋਲ ਪਾਉਣੇ, ਨਹੀਂ ਪਾਉਣੇ, ਹੈਲੋ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਅੱਧਾ ਘੰਟਾ ਜੋ ਹੋਰ ਸੁਣਨਾ ਸੁਣ ਲਓ।
ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਹੀ ਰਾਖੇ ਨਿਰੰਕਾਰਾ।
ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਦਾ ਪਾਲਣ ਹਾਰਾ ਪ੍ਰਭ ਆਪ ਹੈ। ਜੇ ਸੇਵਕ ਦਾ ਪ੍ਰਭ ਪਾਲਣ ਹਾਰਾ, ਸੇਵਕ ਨੇ ਜ਼ਰੂਰ ਪੰਗਾ ਲੈਣਾ, ਪੰਗਾ ਕਰ ਲੈਣਾ। ਹਾਂਜੀ,
ਸੇਵਕ ਹੀ ਰਾਖੇ ਨਿਰੰਕਾਰਾ,
ਜਿੱਥੇ ਤੱਕ ਰੱਖਿਆ ਦੀ ਗੱਲ ਹੈ, ਰਕਸ਼ਾ ਦੀ ਗੱਲ ਹੈ, ਉਹ ਨਿਰੰਕਾਰ ਆਪ ਰੱਖਦਾ, ਉਹਦੀ ਰੱਖਿਆ ਜੋ ਆਪੇ ਹੈ, ਚਾਹ ਕਰਦਾ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਨਿਰੰਕਾਰਾ ਹੁਕਮ ਹੈ ਨਾ,
ਸੋ ਸੇਵਕ ਜਿਸ ਦਿਆ ਪ੍ਰਭ
ਨਿਰੰਕਾਰੇ ਨਾਲ ਨਾ ਲੱਗ ਗਿਆ ਹੋਣਾ, ਨਿਰੰਕਾਰ ਨਾਲ ਹਾਂ ਕੰਨਾ ਲੱਗ ਗਿਆ, ਨਿਰੰਕਾਰ ਨਾਲ ਹੁਕਮ ਹੈ, ਇਹਦਾ ਮਤਲਬ ਹੈ ਇਹਦਾ ਦੇਹ ਹੈ, ਹੁਣ ਦੇਹ ਸਰੂਪ ਨਿਰੰਕਾਰ ਹੈ, ਸ਼ਬਦ ਹੈ ਉਹ ਹੁਕਮ ਹੈ। ਹਾਂ
ਸ਼ਬਦ ਦੇ ਹੀ ਤਾਂ ਹੀ ਮੰਨੀਏ ਜੋ,
ਹਾਂ ਜਿਹੜਾ ਨਿਰੰਕਾਰ ਹੈ ਉਹ ਜੋਤ ਹੈ, ਨਿਰੰਕਾਰਾ ਲਾਉਂਦਾ ਕੰਨਾ ਲੱਗ ਗਿਆ ਨਾਲ, ਬਾਹਰ ਵਿੱਚ ਕੰਮ ਕਰਦਾ, ਜਿਹੜਾ ਕੰਨਾ ਲੱਗ ਜਾਂਦਾ ਜਦ ਉਹ ਲੋਕ ਪ੍ਰਲੋਕ ਦੋਹੀ ਜਗ੍ਹਾ ਕੰਮ ਕਰਦਾ, ਪੂਰਨ ਬ੍ਰਹਮ ਜਿਹੜਾ ਹੈਗਾ ਮਾਇਆ 'ਚ ਨਹੀਂ ਹੁੰਦਾ, ਮਾਇਆ ਤੋਂ ਪਰੇ ਰਹਿੰਦਾ, ਭਵ ਸਾਗਰ ਤੋਂ ਬਾਹਰ ਰਹਿੰਦਾ, ਸ਼ਬਦ ਰੂਪ 'ਚ ਭਵ ਸਾਗਰ 'ਚ ਵੀ ਦਖਲ ਦੇ ਸਕਦਾ, ਪੂਰਨ ਬ੍ਰਹਮ ਤਾਂ ਇੱਥੋਂ ਭੱਜਦਾ ਫਿਰ ਬਾਹਰ, ਬਾਰਡਰ ਟੱਪਦਾ, ਪੂਰਨ ਬ੍ਰਹਮ ਉੱਤੇ ਸਾਰੇ ਬਾਰਡਰ ਤੋਂ ਬਾਹਰ ਟੱਪਦਾ, ਜਿਹੜਾ ਨਿਰੰਕਾਰਾ ਉਹ ਇੱਥੇ ਦਖਲ ਦਿੰਦਾ, ਨਿਰੰਕਾਰ ਦਖਲ ਨਹੀਂ ਦਿੰਦਾ, ਉਹ ਨਿਰੰਕਾਰ ਦਾ ਦੇਹ ਸਾਡਾ, ਨਿਰੰਕਾਰ ਕੇ ਉਹਦਾ ਦੇਸ਼, ਫਿਰ ਇਹਦਾ ਮਤਲਬ ਵੱਖਰਾ ਉਹਦਾ ਦੇਸ਼ ਜਾਏ, ਨਿਰੰਕਾਰ ਕੇ ਦੇਸ਼ ਜਾਏ, ਇਹਦਾ ਮਤਲਬ ਆਹ ਨਿਰੰਕਾਰ ਦੇਸ਼ ਹੈ, ਨਿਰੰਕਾਰ ਇੱਥੇ ਆਉਂਦਾ ਨਹੀਂ, ਨਿਰੰਕਾਰਾ ਇੱਥੇ ਆ ਸਕਦਾ, ਨਿਰੰਕਾਰ ਇੱਥੇ ਨਹੀਂ ਆ ਸਕਦਾ, ਆਉਂਦਾ ਹੀ ਨਹੀਂ, ਉਹ ਤਾਂ ਮਸਾਂ ਖੜਾ ਛੜਾ ਕੇ ਗਿਆ, ਨਿਰੰਕਾਰ ਨਿਰੰਕਾਰ ਦੀ ਇੱਛਾ ਸ਼ਕਤੀ ਇੱਥੇ ਕੰਮ ਕਰਦੀ ਹੈ, ਨਾ ਕਿ ਨਿਰੰਕਾਰ ਆਉਂਦਾ, ਹੁਕਮ ਦੀ ਨਿਰੰਕਾਰ ਦੀ ਇੱਛਾ ਉੱਥੇ ਬੈਠੇ ਦੀ ਇੱਥੇ ਕੰਮ ਕਰਦੀ ਹੈ, ਆਪ ਨਹੀਂ ਐਂਟਰ ਕਰਦਾ, ਉੱਥੋਂ ਇੱਥੇ ਇੱਛਾ ਸ਼ਕਤੀ ਨੂੰ ਕੰਮ ਕਰਦਾ, ਇੱਛਾ ਸ਼ਕਤੀ ਨਾਲ ਨਿਰੰਕਾਰ ਹੈ, ਆਪ ਨਿਰੰਕਾਰ ਹੈ, ਕੰਨਾ ਲੱਗ ਗਿਆ ਇੱਥੇ ਵੀ ਆ ਕੇ।
ਸੋ ਸੇਵਕ ਜਿਸ ਦਿਆ ਪ੍ਰਭ ਧਾਰਾ, ਨਾਨਕ ਸੋ ਸੇਵਕ ਸਾਸ ਸਾਸ ਸਮਾਰ ਹੈ।
ਸੋ ਸੇਵਕ 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 ਉਹ ਹੈ ਜਿਸ ਦਿਆ ਪ੍ਰਭ ਧਾਰਾ ਹੈ, ਜਿਹਦੇ ਪ੍ਰਭ ਦੀ ਦਿਆ ਹੋ ਗਈ ਉਹ ਸੇਵਕ ਹੈ, ਜਿਹਦੇ ਦਿਆ ਨਹੀਂ ਹੋਈ ਸੇਵਾ ਤਾਂ ਨਹੀਂ ਦੱਸਦਾ, ਦੂਏ ਪਾਸੇ ਨੂੰ ਵੀ ਘੁਮਾ ਕੇ ਦੇਖ ਲਓ ਨਾ, ਜੇ ਸੇਵਾ ਨਹੀਂ ਕਰਦਾ ਉਹ ਤਾਂ ਕਿਰਪਾ ਨਹੀਂ ਹੈ, ਪਾਣੀ ਹੈ ਉਹਨੇ ਮੰਗੀ ਨਹੀਂ, ਉਹਨੇ ਕੀਤੀ ਨਹੀਂ, ਉਹਨੇ ਕੀ ਮੰਗੀ ਸੀ, ਉਹਨੇ ਮੰਗੀ ਸੀ ਕੋਈ ਸੀਟ ਗ੍ਰੰਥੀ ਦੀ, ਹੈੱਡ ਗ੍ਰੰਥੀ ਦੀ ਕੋਈ ਸੀਟ ਮੰਗੀ ਸੀ, ਕੋਈ ਕਲਰਕ ਦੀ ਉਹ ਸੀਟ ਮੰਗੀ ਸੀ, ਉੱਥੋਂ ਉਹਨੂੰ ਮਾਇਆ ਦੀ ਗੱਲ ਸੀ, ਉਹਨੂੰ ਮਿਲ ਗਈ, ਆਹ ਚੀਜ਼ ਮੰਗੀ ਨਹੀਂ, ਜੋ ਮੰਗੀ ਜੋ ਮੰਗੇ ਠਾਕਰ ਆਪਣੇ ਦੇ ਸੋਚ ਸਕਦੇ, ਜੇ ਉਹ ਕਿਰਪਾ ਮੰਗਦਾ ਕਿਰਪਾ ਮਿਲ ਜਾਂਦੀ, ਜਿਹਨੇ ਕਿਰਪਾ ਮੰਗੀ ਉਹਨੂੰ ਕਿਰਪਾ ਮਿਲ ਗਈ, ਜਿਹਨੇ ਮਾਇਆ ਮੰਗੀ ਉਹਨੂੰ ਮਾਇਆ ਮਿਲ ਗਈ। ਹਾਂਜੀ,
ਸੋ ਸੇਵਕ ਜਿਸ ਦਿਆ ਪ੍ਰਭ ਧਾਰਾ, ਨਾਨਕ ਸੇਵਕ ਸਾਸ ਸਾਸ ਸਮਾਰਾ,
ਜਿਸ ਦਿਆ ਪ੍ਰਭ ਧਾਰਾ ਉਹ ਸੇਵਕ ਹੈ, ਦਿਆ ਧਾਰੂ ਹੈ, ਜਦ ਜਦ ਅਸੀਂ ਸੇਵਾ ਕਰਨੀ ਸਾਡੀ ਇੱਛਾ ਹੋਊਗੀ ਉਹਨੂੰ ਕਹਾਂਗੇ ਤੂੰ ਕਿਰਪਾ ਕਰ ਸੇਵਕ ਬਣੇ ਰਹੀਏ। ਸਾਡੀ ਜਿਹੜੀ ਹੈ ਮਾਇਆ ਨੂੰ ਦੇਖ ਕੇ ਸਾਡੀ ਸੁਰਤੀ ਉਖੜੇ ਨਾ, ਮਾਇਆ ਸਾਨੂੰ ਸਲਿਪ ਨਾ ਕਰ ਜਾਵੇ। ਹਾਂ, ਨਾਨਕ ਸੋ ਸੇਵਕ ਸਾਥ ਸਾਥ ਸਮਾਰ, ਉਹ ਸੇਵਕਾ ਸਾਥ ਸਾਥ ਸਿਮਰਦਾ, ਆਪਣੇ ਆਪ ਨੂੰ ਸਾਥ ਸਾਥ ਸਮਾਰਦਾ, ਆਪਣੇ ਔਗਣਾਂ ਨੂੰ ਸਾਥ ਸਾਥ ਕਰਕੇ ਦੂਰ ਸਮਾਰੇ ਦਾ ਮਤਲਬ ਆਪਣੇ ਔਗਣ ਦੂਰ ਕਰਦਾ, ਸੰਭਾਲੇ ਲਫ਼ਜ਼ ਨੇ, ਮਾਰਦਾ ਆਪਣੇ ਆਪ ਠੀਕ ਕਰਦਾ ਆਪਣੇ ਆਪ ਨੂੰ, ਆਪਣੀ ਆਪਣੀ ਕਮੀਆਂ ਦੂਰ ਕਰਦਾ, ਸਮਾਰਨਾ ਲਫ਼ਜ਼ ਹੈ ਸਿੱਧਾ। ਜੇ ਵਿਗੜੀ ਹੋਈ ਆ ਕੋਈ ਚੀਜ਼, ਵਿਗੜੀ ਨਹੀਂ ਲਿਖਿਆ ਹੋਇਆ, ਰੱਖ ਲਿਓ ਹਮ ਤੇ ਵਿਗੜੀ, ਜੋ ਵਿਗੜੀ ਆ ਉਹਨੂੰ ਠੀਕ ਕਰ ਰਿਹਾ ਸਮਾਰ ਰਿਹਾ।
ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਦੀ ਸਰ ਪਰ ਰੱਖ ਹੈ,
ਆਪਣੇ ਜਨ ਕਾ ਪਰਦਾ ਢੱਕ ਹੈ, ਜੇ ਉਹਦਾ ਕੋਈ ਜੜ ਜਾਵੇ ਸੇਵਕ ਬਣ ਜਾਵੇ ਤਾਂ ਉਹਦਾ ਪਰਦਾ ਢੱਕ ਦਿੰਦੇ। ਪਰਦਾ ਕੀ ਹੈ? ਪਰਦਾ ਉਹਦਾ ਇਹ ਹੈ ਜਿਹੜਾ ਉਹਦੇ 'ਚ ਕਮੀ ਹੈ, ਗਿਆਨ ਕਮੀ ਹੈ, ਉਹ ਗਿਆਨ ਦੀ ਕਮੀ 'ਤੇ ਆਪਣਾ ਪਰਦਾ ਪਾ ਦਿੰਦਾ, ਭਰਮ 'ਤੇ ਆਪਣਾ ਗਿਆਨ ਦਾ ਪਰਦਾ ਪਾ ਦਿੰਦਾ। ਜਿੱਥੇ ਭਰਮ ਹੈ ਉੱਥੇ ਲਾਈਟ ਮਾਰਤੀ ਉਹਨੇ ਆਪਣੀ, ਲਾਈਟ ਹੈ ਪਰਦਾ ਉਹਦਾ, ਉਹਦੀ ਕਮੀ ਦਾ ਪਰਦਾ, ਅਗਿਆਨਤਾ ਦਾ ਪਰਦਾ ਕਰ, ਜਿਹੜੀ ਅਗਿਆਨਤਾ ਉਹਦੀ ਦੂਰ ਕਰੀ ਜਾਂਦਾ, ਅਗਿਆਨਤਾ ਦੂਰ ਕਰੀ ਜਾਂਦਾ। ਚਲੋ ਇਹ ਸਮਝ ਲਓ, ਅਗਿਆਨਤਾ ਉਹ 'ਚ ਹੁੰਦੀ ਹੋਈ ਹੈ, ਸਾਰਿਆਂ 'ਚ ਹੁੰਦੀ ਹੈ, ਅਗਿਆਨਤਾ ਦੇ ਵਿੱਚ ਜਿਹੜੀ ਗੱਲ ਕਹੀ ਹੋਈ ਹੈ ਉਹ ਅਗਿਆਨਤਾ ਦੇ ਵਿੱਚ ਗੱਲ ਬੋਲਦਾ ਸੀ, ਜਿਹੜੀ ਕਬੀਰ ਬੋਲਦਾ ਸੀ ਅਗਿਆਨਤਾ ਦੇ ਵਿੱਚ, ਗਿਆਨ ਦੇ ਤਾਂ ਪੜਦਾ ਢੱਕਿਆ ਗਿਆ। ਦੇਖੋ ਨਾ, ਇੱਕ ਕਿਸਮ ਦਾ ਮੁਰਗਦ ਨੂੰ ਮੂਰਤੀ ਪੂਜਾ ਕਰਦੇ ਨੇ, ਹੁਣ ਤਾਂ ਨੀ ਕੋਈ ਕਹਿੰਦਾ ਵੀ ਮੂਰਤੀ ਪੂਜ ਸੀ, ਉਹ ਪੜਦਾ ਢੱਕਿਆ ਗਿਆ ਨਾ। ਗੁਰੂ ਅੰਗਦ ਦੇਵ ਗੁੰਦਾ ਜਾਂਦੇ ਤਾਂ ਨਹੀਂ ਕੋਈ ਕਹਿੰਦਾ, ਜਾਂਦੇ ਕੀ ਮਤਲਬ, ਜੋ ਕਰਦੇ ਸੀ ਕਰਦੇ ਸੀ। ਉੱਧਰ ਆਪਣੇ ਵਾਲਮੀਕ ਹੈ, ਜੋ ਵੀ ਕੁਛ ਕਰਦਾ ਸੀ ਪੜਦਾ ਤਾਂ ਕਹਿ ਗਿਆ ਨਾ ਉਹਦਾ। ਪਿਛਲੀ ਗੱਲ ਲੋਕ ਕੋਈ ਵੀ ਨਹੀਂ ਯਾਦ ਕਰਦਾ, ਸਦਨਾ ਕਸਾਈ ਸੀ ਹੋਊਗਾ, ਹੁਣ ਤਾਂ ਭਗਤ ਹੈ ਨਾ ਉਹ। ਜੇ ਪਿਛਲੀ ਕੋਈ ਗਲਤ ਪਾਸੇ ਜਾ ਵੀ ਰਿਹਾ ਸੀ, ਜਦੋਂ ਮਤਲਬ ਆਦਮੀ ਸੁਧਰ ਜਾਂਦਾ ਹੈ, ਡਾਕੇ ਮਾਰਦਾ ਸੀ ਪਿੱਛੇ, ਫਿਰ ਅਸਲੀ ਵਧੀਆ ਸਾਧੂ ਬਣ ਗਿਆ। ਸਗੋਂ ਲੋਕ ਕਹਿੰਦੇ ਨੇ, ਉਹਦੀ ਗੱਲ ਕਰਦੇ ਨੇ, ਮਿਸਾਲ ਦਿੰਦੇ ਨੇ, ਦੇਖੋ ਐਡੇ ਡਾਕੇ ਮਾਰ ਮਾਰਦਾ ਆਦਮੀ ਸੁਧਰ ਕੇ ਐਂ ਹੋ ਗਿਆ, ਅਸੀਂ ਤਾਂ ਡਾਕੇ ਨਹੀਂ ਮਾਰਦੇ, ਅਸੀਂ ਕਿਉਂ ਨਹੀਂ ਸੁਧਰ ਸਕਦੇ, ਉਹਦੀ ਤਾਂ ਮਿਸਾਲ ਦਿੰਦੇ ਨੇ ਲੋਕ। ਐਡਾ ਉਲਟੇ ਪਾਸੇ ਜਾਂਦਾ ਜਾਂਦਾ ਤੇ ਆ ਗਿਆ, ਤੂੰ ਕਿਉਂ ਨਹੀਂ ਜਾ ਸਕਦਾ, ਉਹਦੀਆਂ ਤਾਂ ਮਿਸਾਲਾਂ ਨੇ ਗੁਰਬਾਣੀ, ਉਹਦੇ ਤਾਂ ਪ੍ਰਮਾਣ ਦਿੱਤੇ ਜਾਂਦੇ ਨੇ ਸਗੋਂ ਗੁਰਬਾਣੀ।
ਬਾਲਦੀ
ਬਟਵਾਰਾ ਸੀ, ਬਟਵਾਰਾ ਤੂੰ ਸੰਤ ਹੈ, ਉਹ ਬਟਵਾਰਾ ਸੀ, ਤੇਰੇ ਤਾਂ ਅਸਰ ਕਿਉਂ ਨਹੀਂ ਪੈ ਰਿਹਾ, ਉਹ ਤਾਂ ਕਿਵੇਂ ਪੈ ਗਿਆ, ਤੂੰ ਚਾਹੁੰਦਾ ਉਹ ਚਾਹੁੰਦਾ ਸੀ, ਉਹ ਚਾਹੁੰਦਾ ਸੀ ਤਾਂ ਠੀਕ ਹੋ ਗਿਆ, ਤੂੰ ਚਾਹੁੰਦਾ ਹੀ ਨਹੀਂ। ਸੰਤ ਕਹਾਉਣਾ ਚਾਹੁੰਦਾ ਹੈ ਜੀ, ਸਗੋਂ ਮੁਲਜ਼ਮ ਬਣਾ ਕੇ ਖੜੇ ਕੀਤੇ ਨੇ ਜਿਹੜੇ ਚਾਹੁੰਦੇ ਨਹੀਂ।
ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਦੀ ਸਰ ਪਰ ਰੱਖ ਹੈ,
ਆਪਣੇ ਸੇਵਕ ਦੀ ਸਰ ਪਰ ਰੱਖ ਹੈ, ਜਿਹੜਾ ਆਪਣਾ ਸੇਵਕ ਹੈ ਉਹਦੀ ਰੱਖਿਆ ਆਪਣੇ ਜੁੰਮੇ ਲਈ ਹੋਈ ਹੈ,
ਸਰ ਪਰ
ਆਪਣੇ ਸਿਰ ਤੇ ਲਈ ਹੋਈ ਹੈ ਰੱਖਿਆ। ਚਲੋ ਐਂ ਕਰਦੇ ਹਾਂ ਅਸੀਂ ਅਰਥਾਂ 'ਚ, ਜੇ ਜ਼ਿਆਦਾ ਸਰ
ਪਰ ਜੁੰਮੇ ਲਈ ਹੋਈ ਹੈ,
ਹਾਂ ਸਰ ਪਰ ਆਪਣੇ ਸਿਰ ਤੇ ਲੈ ਲਈ,
ਆਪਣੇ ਜੁੰਮੇ ਲਈ,
ਆਪਣੇ ਜੁੰਮੇ ਲਈ ਹੋਈ ਉਹਦੀ ਰੱਖਿਆ। ਉਹ ਮੈਂ ਆਪਣੇ ਸਿਰ 'ਤੇ ਲੈ ਲਿਆ ਮੈਂ ਕੰਮ, ਵੀ ਹੁਣ ਤੂੰ ਮੇਰੇ ਸਿਰ 'ਤੇ ਛੱਡ ਦੇ, ਆਪਾਂ ਕਹਿੰਦੇ
ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ।
ਉੱਧਰ ਆਪਣੇ ਦਾਸ ਕੋ ਦੇਹ ਵਡਾਈ, ਆਪਣੇ ਦਾਸ ਨੂੰ ਵਡਿਆਈ ਦੇ ਦਿੰਦਾ, ਵਡਿਆਈ ਕਿ ਉਹਦੀ ਬੁੱਧੀ ਵੱਡੀ ਕਰ ਦਿੰਦਾ, ਉਹਦਾ ਗਿਆਨ ਵੱਡਾ ਵਾਧਾ ਕਰ ਦਿੰਦਾ, ਆਹ ਵਡਿਆਈ ਬਖਸ਼ ਦਿੰਦਾ, ਜਿਹੜੀ ਗੁਰਮੰਤ ਹੈ ਵਡਿਆਈ ਹੈ, ਵਡਿਆਈ ਕਿਵੇਂ ਕਰਨੀ ਹੈ ਉਹਦੀ ਸੋਝੀ ਦੇ ਦਿੰਦਾ। ਹਾਂ ਸਿਰਫ ਸਲਾਹ ਬਖਸ਼ ਦਿੰਦਾ। ਹਾਂ
ਆਪਣੇ ਸੇਵਕੀ ਆਪ ਪਤ ਰੱਖਿਆ
ਆਪਣੇ ਸੇਵਕ ਕੋਲ ਨਾਮ ਜਪਾਈ। ਨਾਮ ਜਪਾਉਂਦਾ ਨਾਮ ਕਿਵੇਂ ਜਪਾਉਂਦਾ? ਅੰਦਰੋਂ ਸੋਝੀ ਦੇ ਜਾਂਦਾ। ਸ਼ਬਦ ਗੁਰੂ ਦੀ ਗੱਲ ਹੈ ਹੁਣ, ਇਹ ਸੋਝੀ ਦੇਈ ਜਾਂਦਾ, ਉਹਨੂੰ ਸਮਝ ਆਈ ਜਾਂਦੀ ਹੈ ਗੱਲ। ਉਹਦੀ ਉਹ ਮਰਜ਼ੀ ਹੋਵੇ ਸੋਝੀ ਦੇਣੀ,
ਸਮਝਣਾ ਹੋਵੇ
ਪੜ੍ਹਦੇ ਪੜ੍ਹਦੇ ਨੂੰ ਸਮਝ ਆ ਗਈ ਕਿਸੇ ਗੱਲ ਦੀ ਆਪੇ। ਸਾਡੇ ਕੋਲ ਗੱਲ ਬਹੁਤ ਰੜੀ ਰਹੀ, ਬਹੁਤ ਚਿਰ ਤਾਂ ਪਹਿਲਾਂ ਦੇ ਅੜੀ ਹੋਈ ਸੀ। ਮੈਨੂੰ ਜਦ ਪਤਾ ਲੱਗਿਆ ਜਦ ਵੀ 20-25-30 ਸਾਲ ਲੜੀ ਰਹੀ ਗੱਲ, ਵੀ 5 ਸਾਲ ਦਾ ਫਰਕ ਪੈਂਦਾ ਦਸਮ ਪਾਤਸ਼ਾਹ ਤਾਂ ਉਮਰ ਦਾ। ਸਬੂਤ ਕਿੱਥੋਂ ਲੱਭਦਾ ਜੀ? ਫਿਰ ਉਹ ਜਦ ਆਇਆ ਨਾ ਉਹਦੇ ਵਿੱਚ ਇੱਕ ਦਿਨ ਦਸਮ ਪਾਤਸ਼ਾਹ ਦਾ ਜਨਮ ਦਿਨ ਸੀ, ਮੈਂ ਯੂਪੀ ਸੀ, ਉਹ ਕਾਂਗਰਸ ਦੇ ਰੇਡੀਓ ਲਾਇਆ ਹੋਇਆ ਸੀਗਾ ਟ੍ਰਾਂਜਿਸਟਰ, ਉਦੋਂ ਕਥਾ ਉੱਥੋਂ ਸ਼ਬਦ ਚੱਲਦਾ ਸੀ ਪਟਨੇ ਸਾਹਿਬ ਤੋਂ, ਮੈਂ ਉਹੀ ਲਾਇਆ ਹੋਇਆ ਸੀ, ਉੱਥੋਂ ਚੱਲਦਾ ਸੀ ਕੀਰਤਨ। ਉਹ ਸ਼ਬਦ ਆ ਗਿਆ ਕੁਦਰਤੀ ਜਦ, ਹਾਲਾਂਕਿ ਰੋਜ਼ ਪੜ੍ਹਦੇ ਸੀ ਇਹ, ਆਪ ਹਜ਼ਾਰਾਂ ਵਾਰ ਪੜ੍ਹਿਆ ਹੋਇਆ ਸੀ, ਨਹੀਂ ਆਇਆ ਦਿਮਾਗ 'ਚ? ਹਾਂ ਜਬ ਹਮ ਧਰਮ ਕਰਮ ਮੋਹ ਆਏ ਤੇ ਭਲਾ ਉਤਪੇ ਦੱਸਦਾ, ਉਹ ਤੇਰਾ ਭਲਾ ਹੋ ਜਾ। 13ਵੇਂ ਸਾਲ ਧਰਮ ਆਈ ਦਾ, 8 ਸਾਲ ਦੀ ਉਮਰ ਕਹਿੰਦੇ 13 ਹੋ ਗਈ, 8-5 ਉਹ ਤਾਂ ਮੈਂ ਆ ਕੇ ਸੰਤਾਂ ਨੂੰ ਦੱਸਿਆ ਵਾ ਗੱਲ ਤਾਂ ਹੈ ਪੰਜ ਲੈ। ਹਾਂ ਅੱਜ ਆਪਾਂ ਨੂੰ ਲੱਭ ਗਿਆ, ਪਤਾ ਜੀ ਧਿਆਨ ਹੀ ਨਹੀਂ ਗਿਆ ਇਸ ਗੱਲ 'ਤੇ। ਗੱਲ ਸਿਰਫ ਧਿਆਨ ਜਾਣ ਦੀ ਹੋਈ, ਧਿਆਨ ਆਉਂਦਾ ਕੌਣ ਹੈ? ਅਸੀਂ ਗਾਹਾਂ ਕਸਰ ਛੱਡੀ ਸੀ ਧਿਆਨ ਦੀ, ਅੱਗੇ ਕਸਰ ਛੱਡੀ ਸੀ ਧਿਆਨ ਦੀ, ਦੱਸ ਗਿਆ ਬਸ ਉਹ ਕੀ ਹੈ, ਸੁਣ ਲੈ ਇਹਨੂੰ ਗੌਰ ਨਾਲ। ਉੱਦਾਂ ਨਾਮ ਜਪਾਤਾ ਉਹਨੇ, ਇੱਦਾਂ ਦਾ ਬਹੁਤ ਕੁਛ ਇੱਦਾਂ ਹੋਇਆ ਹੋਇਆ, ਤਾਂ ਇਹ ਪਤਾ ਲੱਗਿਆ ਘਰ ਦਾ। ਅਤੇ ਆਪਣੇ ਸੇਵਕ ਨਾਮ ਜਪਾਈ, ਉਹਨਾਂ ਨੇ ਆਪਣੀ ਹੱਡ ਬੀਤੀ ਦੱਸੀ ਹੋਈ ਹੈ, ਇਹ ਗੱਲ ਠੀਕ ਹੈ। ਇੰਨੀਆਂ ਗੱਲਾਂ ਨੇ ਗੁਰਬਾਣੀ 'ਚ ਲਿਖੀਆਂ ਹੋਈਆਂ ਨੇ, ਇਹਨਾਂ ਬਾਕੀਆਂ ਦਾ ਧਿਆਨ ਕਿਉਂ ਨਹੀਂ ਗਿਆ? ਜਿਹਨੂੰ ਜਪਾਉਣਾ ਸੀ ਜਪਾਤਾ, ਜਿਹਨੂੰ ਜਪਾਉਣਾ ਸੀ ਜਪਾਤਾ, ਬਸ ਹੁਣ ਸਾਰੇ ਜਪ ਲਓ। ਇੱਕ ਨੂੰ ਦੱਸਤਾ ਸਾਰਿਆਂ ਨੂੰ, ਇੱਕ ਜਗਾ ਤਾ ਸਾਰਿਆਂ ਨੂੰ ਜਗਾ ਦੂੰ, ਜਿਹਨੇ ਜਾਗਣਾ ਉਹਨੇ ਜਾਗਣਾ, ਜਿਹਨੇ ਨਹੀਂ ਜਾਗਣਾ ਉਹਨੇ ਦੂਏ ਵੀ ਨਹੀਂ ਸੌਣ ਦੇਣੇ ਨਾ ਜਾਗਣ ਦੇਣੇ, ਉਹਨੇ ਢੋਲ ਵਜਾ ਦੇਣੇ ਨੇ ਹੋਰੇ। ਹਾਂਜੀ
ਆਪਣੇ ਦਾਸ ਕੋ ਦਿਰਾਈ, ਆਪਣੇ ਸੇਵਕ ਕੋ ਨਾਮ ਜਪਾਈ,
ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਨੂੰ ਨਾਮ ਜਪਾਉਂਦਾ ਜਿਹੜਾ ਉਹਦਾ ਸੇਵਕ ਹੋਵੇ। ਸੇਵਕ ਜਿਹਨੂੰ ਉਹ ਮੰਨ ਲਵੇ ਸੇਵਕ, ਸੇਵਕ ਉਹ ਹੈ।
ਆਪਣੇ ਸੇਵਕ ਹੀ ਆਪ ਪਤ ਰੱਖੈ, ਤਾਂ ਕਿ ਗੱਲ ਵਿੱਚ ਕੋਈ ਨਾ ਲੱਖ ਹੈ।
ਆਪਣੇ ਸੇਵਕ ਹੀ ਆਪ ਪਤ ਰੱਖੈ, ਉਹਦੀ ਪਤਨੀ ਆਪ ਰੱਖਦਾ, ਹਰਮਦਾਨ ਫਤਿਹ ਉਹਦੀ ਆਪੇ ਕਰਦਾ। ਆਪਣੇ ਸੇਵਕ ਹੀ ਆਪ ਪਤ ਰੱਖੈ,
ਤਾਂ ਕਿ ਗੱਤ ਵਿੱਚ ਕੋਈ ਨਾ ਲੱਖ ਹੈ,
ਤਾਂ ਕਿ ਗੱਤ ਵਿੱਚ ਕੋਈ ਨਾ ਲੱਖ ਹੈ। ਉਹਦੀ ਗੱਤ ਵਿੱਚ ਕਿਸੇ ਦੀ ਸਮੱਸਿਆ ਦੀ ਸਮਝ ਤਾਂ ਭਰੀ ਹੁੰਦੀ ਹੈ, ਉਹਦੀ ਗਤੀ ਔਰ ਉਹਦੀ ਬੁੱਧੀ, ਉਹਦੀ ਬੁੱਧੀ ਦੀ ਗਤੀ, ਅਕਲ ਦੀ ਤੇਜ਼ੀ ਔਰ ਉਹ ਦੀ ਅਵਸਥਾ ਨੂੰ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਕੀ ਕਰ ਰਿਹਾ ਕੀ
ਹੋਊਗਾ।
ਕਿਸੇ ਨੂੰ ਨਹੀਂ ਸਮਝ ਹੁੰਦੀ ਕਿਹੜੇ ਰਸਤੇ ਕਿੱਥੇ ਦੀ ਕੱਢ ਕੇ ਅਤੇ ਕਿੱਥੇ ਜਾਣਾ, ਉਹਨੂੰ ਆਪ ਨਹੀਂ ਪਤਾ ਹੁੰਦਾ ਪ੍ਰੋਗਰਾਮ ਦਾ ਪਿਛਲੇ ਦਾ। ਕੋਈ ਤਾਂ ਤਾਂ ਲੱਖ ਹੈ ਜੇ ਉਹਦੀ ਆਪਣੀ ਗਤਮਤ ਹੋਵੇ, ਗਤਮਤ ਤਾਂ ਕਦੇ ਹੋਰ ਦੀ ਹੈ, ਕਈ ਗੱਲਾਂ ਦਾ ਉਹਨੂੰ ਆਪ ਨੂੰ ਨਹੀਂ ਪਤਾ ਹੁੰਦਾ।
ਪ੍ਰਭ ਕੇ ਸੇਵਕੋ ਕੋਲ ਨਾ ਪਹੁੰਚੇ, ਪ੍ਰਭ ਕੇ ਸੇਵਕ ਉੱਚ ਤੇ ਉੱਚੇ,
ਪ੍ਰਭ ਕੇ ਸੇਵਕੋ ਕੋਲ ਨਾ ਪਹੁੰਚਿਆ, ਪ੍ਰਭ ਕੇ ਸੇਵਕ ਨੂੰ ਕੋਈ ਨਹੀਂ ਪਹੁੰਚਦਾ, ਉਹਦੇ ਮੁਕਾਬਲਾ ਨਹੀਂ ਕੋਈ ਕਰ ਸਕਦਾ। ਜੇ ਕੋਈ ਚਾਹੇ ਉਹਦਾ ਮੁਕਾਬਲਾ ਕਰਨਾ, ਕਾਹਦਾ ਮੁਕਾਬਲਾ ਕਰਨਾ? ਗਿਆਨ ਚਰਚਾ ਦਾ, ਉਹਦੀ ਜਿਹੜੀ ਅਵਸਥਾ ਹੈ, ਗੱਲ ਕਰਨ ਦੀ ਅਵਸਥਾ ਹੈ, ਉੱਥੇ ਨਹੀਂ ਕੋਈ ਪਹੁੰਚ ਸਕਦਾ ਹੋਰ। ਪ੍ਰਭ ਕਾ ਸੇਵਕ ਪਹੁੰਚ ਸਕਦਾ, ਜੇ ਪਹੁੰਚ ਸਕਦਾ ਸੇਵਕ ਕਰਦਾ, ਸੇਵਕ ਦੀ ਗੱਲ ਹੈ, ਪਹੁੰਚਿਆ ਦੂਜਾ ਨਹੀਂ, ਜਿਹੜਾ ਸੇਵਕ ਨਾ ਹੋਵੇ ਉਹ ਨਹੀਂ ਪਹੁੰਚ ਸਕਦਾ। ਇੱਥੇ ਹੈ ਜੇ ਸੇਵਕ ਜਿਹੜਾ ਨਹੀਂ ਹੈ ਉਹ ਪਹੁੰਚ ਸਕਦਾ,
ਸੇਵਕ ਤਾਂ ਪਹੁੰਚ ਸਕਦਾ।
ਆ ਇਹਨਾਂ ਨੇ ਥੋੜ੍ਹਾ ਹੱਥ ਚੱਕੀ ਹੋਈ ਸੀ, ਇਹਨਾਂ ਨੇ ਮਿਸਤਰੀ ਵਾਲੇ ਦਸ ਦੇ ਖਿਲਾਫ ਰਹੇ ਨੇ, ਹੁਣ ਕਿੱਥੇ ਗਏ, ਹੁਣ ਪਹੁੰਚਣ ਬਰਾਬਰ ਹੁਣ ਕੱਲ੍ਹ ਗੱਲ ਇੱਦਾਂ ਹੀ ਹੈ। ਜਵਾਬ ਨਹੀਂ ਦਿੱਤਾ ਹੋਇਆ ਗੁਰਮਤ ਦੇ ਵੀ ਜੋ ਗੱਲਾਂ ਲਿਖੀਆਂ ਨੇ। ਆ ਕ੍ਰਿਸ਼ਨ ਨੂੰ ਕਹਿ ਗਏ ਗੀਤਾ ਦੀ ਗੱਲ, ਕਿਤੇ ਜਵਾਬ ਦਿੱਤਾ ਇੱਥੇ? ਠਾਕੁਰ ਸਾਹਿਬ ਕਾ ਆਗਿਆਕਾਰੀ, ਠਾਕੁਰ ਕਾ ਸਾਹਿਬ ਸਦਾ ਪੁਜਾਰੀ। ਹਾਂਜੀ, ਪ੍ਰਭ ਕੇ ਸੇਵਕ ਪ੍ਰਭ ਕੇ ਸੇਵਕ ਉੱਚੇ ਉੱਚੇ, ਕੋਈ ਕਿੱਡਾ ਹੀ ਉੱਚਾ ਬੰਦਾ ਹੋਵੇ ਕਿਸੇ ਨੂੰ, ਪੁਜਾਰੀ ਨੇ ਬੜੇ ਇਹਨਾਂ ਨੇ ਵਿਦੂਆਂ ਨੇ ਵੀ ਪੀਠਾਂ ਬਣਾਈਆਂ ਹੋਈਆਂ ਨੇ, ਉਹ ਜਿਹੜੇ ਊਚ ਬਣੇ ਹੋਏ ਲੋਕ ਨੇ, ਗਿਆਨ ਬਾਨ ਬਣੇ ਹੋਏ ਨੇ, ਸੰਤ ਬਣੇ ਹੋਏ ਨੇ, ਉਹ ਤਾਂ ਪ੍ਰਭ ਕਾ ਸੇਵਕ ਸਾਰਿਆਂ ਨੂੰ ਚਲ ਜਾਂਦੇ, ਕਿਉਂ ਉਹ ਪ੍ਰਭ ਕੇ ਸੇਵਕ ਨਹੀਂ ਹੁੰਦੇ, ਉਹ ਪ੍ਰਭ ਕੇ ਸੇਵਕ ਨਹੀਂ ਹੁੰਦੇ
ਪੀਠਾਂ ਵਾਲੇ,
ਪੀਠਾਂ ਵਾਲੇ ਉਹ ਤਾਂ ਗੁਰੂ ਹੁੰਦੇ ਨੇ ਪਬਲਿਕ ਦੇ, ਮੂਰਖਾਂ ਘੋਰਾਂ ਦੇ ਗੁਰੂ ਹੁੰਦੇ ਨੇ, ਉਹ ਮੂਰਖਾਂ ਘੋਰਾਂ ਦੇ ਗੁਰੂ ਹੁੰਦੇ ਨੇ, ਆਪੇ ਪ੍ਰਭ ਹੁੰਦੇ ਨੇ, ਬਲਕਿ ਆਪ ਪ੍ਰਭ ਨਹੀਂ ਹੁੰਦੇ, ਆਪ ਪ੍ਰਭੂ ਹੁੰਦੇ ਨੇ, ਉਹਨਾਂ ਦਾ ਲੋਕ ਪ੍ਰਭੂ ਕਹਿੰਦੇ ਨੇ, ਉਹ ਤਾਂ ਪ੍ਰਭੂ ਕਹਾਉਂਦੇ ਨੇ, ਪ੍ਰਭ ਤੇ ਕਿੱਥੇ ਕਹਾਉਂਦੇ ਨੇ, ਉਹ ਤਾਂ ਆਪੇ ਪ੍ਰਭੂ ਬਣੇ ਹੋਏ ਨੇ, ਉਹ ਪ੍ਰਭੂ ਬਣੇ ਹੋਏ ਕਰਕੇ ਮਤਬਾਨੀ ਹੋਈ ਉਹਨਾਂ ਨੂੰ, ਤਾਂ ਹੀ ਬੁੱਧੀ ਥੋੜ੍ਹੀ ਹੈ ਉਹਨਾਂ 'ਚ। ਹਾਂਜੀ,
ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟ ਆਇਆ।
ਹਾਂ, ਜੋ ਪ੍ਰਭ ਆਪਣੀ ਸੇਵਾ ਲਾਇਆ, ਜਿਹੜੇ ਸੇਵਕ ਨੂੰ ਪ੍ਰਭ ਨੇ ਆਪਣੀ ਸੇਵਾ ਲਾ ਦਿੱਤਾ, ਆਪਣੀ ਸੇਵਾ ਕੀ ਹੈ, ਗਿਆਨ ਕਰਾਉਣ ਲਾ ਦਿੱਤਾ, ਸੱਚ ਦੱਸਣ ਲਾ ਦਿੱਤਾ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟ, ਉਹ ਸੇਵਕ ਹੈ ਜਿਹੜਾ ਦਹਿ ਦਿਸ ਦੇ ਵਿੱਚ ਪ੍ਰਗਟ ਹੋ ਗਿਆ।